استثنى करन न जाना सार न जाना तेरी सब ते वड़ा सतगुर नानक जिन कल राखी मेरी ज्ञान ध्यान किच करन न जाना नाहिन निर्मल करनी साध संगत के अंचल लावो बिखम नदी जाए तरनी साध संगत के अंचल लावो बिखम नदी जाए तरनी परम सम्मान योग जुग जुग अटल साहिब श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरु सवारे सतसंगी जनों आप जी ने संध्या वेले दे सजे हुए इस दीवान दी हाजरी भरी है और अमृत बचना दा कीर्तन गुरु सवारियां पासों शर्म कीता है। अरदास विच जो अंतले इन्हां शब्दां नाल असी संपूर्णता करने हां वो शब्द कल असी विचार ने प्रारंभ कीते सन वो शब्द हन नानक नाम चढ़दी कला तेरे भाणे सरबत दा भला। कल सतगुरु गुरु ग्रंथ साहिब जी दी कृपा दा सदका असी केवल एक इस तुक दी विचार कीती सी ओ सी नानक नाम चढ़दी कला। आओ उस विषय नूं आपां अगे तोर के अज इन्हां पावन पवित्र बचना दी संपूर्णता कर सकीए विचार पक्षों आप समूह माई भाई जितने भी दातार जी दी चरण शरण विच इकत्र होए हो अरदास करो मेरे मालिक जी आप कृपा करके विच वरतो अंदर नूं टिका एकाग्रता बख्श के ਭਾਵਨਾ ਨਾਲ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਜਾਂ ਆਪਣੇ ਇਸ ਸਿਧਾਂਤ ਦੀ ਆਪ ਹੀ ਕਿਰਪਾ ਕਰਕੇ ਵਿਚਾਰ ਕਰਾ ਲਵੋ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਜ਼ ਕੀਤੀ ਸੀ ਕਿ ਚੜ੍ਹਦੀ ਕਲਾ ਸ਼ਬਦ ਕੇਵਲ ਜ਼ਬਾਨੀ ਕਲਾਮੀ ਕਹਿਣ ਵਾਲੇ ਨਹੀਂ, ਚੜ੍ਹਦੀ ਕਲਾ ਤਾਂ ਇੱਕ ਗੁਰਮੁਖ ਦੇ ਅੰਦਰ ਦੀ ਅਵਸਥਾ ਹੈ। ਇਹ ਉਹ ਅਵਸਥਾ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਕਦੀ ਪੈਦਾ ਨਹੀਂ ਹੋ ਸਕਦੀ। ਕਈ ਵਾਰੀ ਮਨੁੱਖ ਅੰਦਰੋਂ ਦੁੱਖ ਪ੍ਰਤੀਤ ਕਰਦਾ ਹੈ, ਪਰ ਬਾਹਰੋਂ ਲੋਕ ਲੱਜਿਆ ਸੰਸਾਰ ਵਿੱਚ ਆਪਣੇ ਬਣੇ ਹੋਏ ਪ੍ਰਭਾਵ ਨੂੰ ਕਾਇਮ ਰੱਖਣ ਲਈ ਜ਼ਬਾਨ ਤੋਂ ਕਹਿ ਦਿੰਦਾ ਚੜ੍ਹਦੀ ਕਲਾ ਹੈ। ਅੰਦਰ ਉਹਦਾ ਮੁੱਦਤ ਪਹਿਲਾਂ ਹੀ ਜਿਹੜਾ ਉਹ ਡੋਲ ਚੁੱਕਾ ਹੁੰਦਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਪਰਮੇਸ਼ਵਰ ਦਾ ਸਿਮਰਨ ਕੋਈ ਕਰਦਾ ਹੈ, ਇੱਕ ਤਾਂ ਉਹਦੇ ਅੰਦਰ ਮਾਲਕ ਦੀ ਕਿਰਪਾ ਨਾਲ ਪੂਰਨ ਤੌਰ ਤੇ ਅਡੋਲਤਾ ਆਉਂਦੀ ਹੈ, ਤੇ ਕੇਵਲ ਅਡੋਲਤਾ ਨਹੀਂ, ਉਹਦੇ ਨਾਲ ਨਾਲ ਉਹਦੇ ਅੰਦਰ ਇੱਕ ਵਿਗਾਸ ਵੀ ਪੈਦਾ ਹੁੰਦਾ ਹੈ। ਅਡੋਲਤਾ ਤੇ ਹੈ ਪਰ ਉਦਾਸੀ ਨਹੀਂ, ਨਿਰਾਸ਼ਤਾ ਨਹੀਂ, ਉਹਦੇ ਅੰਦਰ ਚਿੰਤਾ ਤੇ ਝੋਰਾ ਨਹੀਂ। ਉਸ ਪ੍ਰਭੂ ਦੀ ਕਿਰਪਾ ਨਾਲ ਨਿਵਾਜੇ ਹੋਏ ਜਿਹੜੇ ਚੜ੍ਹਦੀ ਕਲਾ ਵਿੱਚ ਨੇ, ਉਹਨਾਂ ਨੂੰ ਸਾਹਿਬ ਨੇ ਕਿਰਪਾ ਕੀਤੀ ਏ। ਕਹਿਣ ਲੱਗੇ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਹੁਣ ਨਿਸ਼ਚਲ ਦਾ ਅਰਥ ਹੁੰਦਾ ਜਿਹੜਾ ਚਲਾਏ ਮਾਨ ਨਹੀਂ, ਤੇ ਆਸਨ ਦਾ ਅਖਰੀ ਅਰਥ ਅਸੀਂ ਕਰਾਂਗੇ ਟਿਕਾਣਾ, ਕਿ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਜਿਹੜੇ ਪਰਮਾਤਮਾ ਦੇ ਸਿਮਰਨ ਵਿੱਚ, ਪ੍ਰਭੂ ਦੀ ਬੰਦਗੀ ਵਿੱਚ, ਮਾਲਕ ਦੀ ਯਾਦ ਵੀ ਜੁੜ ਗਏ ਨੇ, ਉਹਨਾਂ ਦੇ ਅੰਦਰ ਦਾ ਜੋ ਆਸਨ, ਜੋ ਅੰਦਰ ਉਹਨਾਂ ਦਾ ਟਿਕਾਣਾ ਹੈ, ਉਹ ਪੂਰਨ ਤੌਰ ਤੇ ਅਡੋਲ ਨੇ, ਉਹ ਨਿਸ਼ਚਲ ਆਸਨ ਵਿੱਚ ਬੈਠੇ ਨੇ। ਤੇ ਸਾਹਿਬ ਕਹਿੰਦੇ ਨੇ ਕੇਵਲ ਨਿਸ਼ਚਲ ਆਸਨ ਨਹੀਂ, ਮੇਰੇ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰ ਕਮਲ ਵਿਗਾਸਨ ਵੀ ਹੈ, ਅੰਦਰ ਦਾ ਖੇੜਾ ਵੀ ਹੈ ਤੇ ਪੂਰਨ ਤੌਰ ਤੇ ਅਡੋਲ ਵੀ ਨੇ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ ਹੈ, ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ, ਉਹਨਾਂ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹੇ, ਤੇ ਉਹ ਚੜ੍ਹਦੀ ਕਲਾ ਰੂਹਾਨੀਅਤ ਦੀ ਅੰਦਰ ਦੀ ਦਾਤੇ ਦੀ ਮਿਹਰ ਹੈ। ਤੇ ਅਸੀਂ ਅਕਸਰ ਉਹ ਬਚਨ ਪੜ੍ਹਦੇ ਹਾਂ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦਿੱਠੀ, ਤੈਂ ਗੀਤ ਨਾਦ ਅਖਾਰੇ ਸੰਗਾਰ, ਉਹਾ ਸੰਤ ਕਰੈ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ। ਇਹ ਵੀ ਚੜ੍ਹਦੀ ਕਲਾ, ਜਿਨ੍ਹਾਂ ਦੇ ਅੰਦਰ ਮੌਤ ਦਾ, ਗਮੀ ਦਾ, ਖੁਸ਼ੀ ਦਾ ਦੁਨਿਆਵੀ ਤੌਰ ਤੇ ਕੋਈ ਵੀ ਪ੍ਰਭਾਵ ਨਾ ਪੈ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੇ ਸਿੱਖੋ। ਉਹ ਨੀ ਚੜ੍ਹਦੀ ਕਲਾ ਵਿੱਚ ਵਿਚਰਦੇ, ਤੇ ਇਹ ਚੜ੍ਹਦੀ ਕਲਾ ਨਾਂ ਵਿੱਚੋਂ ਪੈਦਾ ਹੋਈ। ਅਰਜ਼ ਕਰਾਂ, ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਤੇ ਅਸੀਂ ਇਹਨਾਂ ਤੁਕਾਂ ਨੂੰ ਵਿਚਾਰਿਆ ਪਹਿਲਾਂ, ਕਿ ਨਾਨਕ ਨਾਮ ਚੜ੍ਹਦੀ ਕਲਾ, ਕਿ ਨਾਮ ਵਿੱਚ ਜੁੜਿਆ, ਨਾਮ ਬੰਦਗੀ ਕਰਿਆ, ਅੰਦਰ ਨੂੰ ਚੜ੍ਹਦੀ ਕਲਾ ਮਿਲਦੀ ਹੈ। ਤੇ ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ਾਂ ਦੇ ਅੰਮ੍ਰਿਤ ਬਚਨ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਨਾਮ ਦੀ ਘਾਲਣਾ ਕੀਤੀ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਬਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਨ ਵਾਲੇ ਨੇ, ਉਹ ਆਪਣੇ ਪਿੱਛੇ ਕਦੀ ਝਾਤੀ ਨਹੀਂ ਮਾਰਦੇ ਕਿ ਸੰਸਾਰ ਕਹਿੰਦਾ ਹੈ, ਕਿ ਲੋਕਾਂ ਦੇ ਉਹਨਾਂ ਬਾਰੇ ਖਿਆਲ ਨੇ, ਕਿ ਸਮਾਜ ਉਹਨਾਂ ਦੀ ਭੰਡੀ ਕਰਦਾ ਹੈ। ਸਵਾਲ ਹੀ ਨਹੀਂ ਪੈਦਾ ਹੁੰਦਾ, ਜੇ ਆਪਣੇ ਅੰਦਰ ਸੱਚਾਈ ਦੀ ਚਿਣਗ ਹੈ ਤੇ ਉਹ ਸਾਹਮਣੇ ਆਪਣੀ ਮੰਜ਼ਿਲ ਨੂੰ ਮਿਥ ਕੇ ਤੁਰ ਪੈਂਦੇ ਨੇ। ਜਿਹੜੇ ਦੁਨੀਆਂ ਦੀ ਆਵਾਜ਼ ਨੂੰ ਨਾ ਸੁਣ ਕੇ, ਦੁਨੀਆਂ ਦੀ ਉਹ ਆਵਾਜ਼ ਜਿਹੜੀ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਏ, अपनी मंजिल वाल सफर करी जाना, सच जानो वो चढ़दी कला वाले सूरबीर ने। साहब ने उन्हां बारे बचन किया है कि आगाह को तरांग पिछा फेरना मोडड़ा, वो अगां नूं तुरदे ने, पिछा नूं परत के नहीं तकना। कि समाज दुनिया की कह रही है जे उन्होंने अपनी मंजिल मिथ लिए प्यारे दे चरणा विच पहुंचना, आगाह को तरांग पिछा फेरना मोडड़ा, नानक सिज अवेखा वार बौड़ ना होवी जन मड़ा। वो मालक दे चरणा भी जुड़े, पर देखो ज्यों ज्यों सिमरन करांगे, क्यों नाम विचो चढ़दी कला किवें में बेनती करा, जैसे चीज दा आपां जिस भी चीज दा चिंतन करिए उस चीज दे गुण साडे अंदर प्रवेश होने शुरू हो जांदे। मान लो एक बंदा बिल्कुल आरोग होवे ते जे उहदे अंदर दिन रात यही चिंतन यही ख्याल चलते पैने ना, मैं तां रोगी हो गया, मैनू रोग लग गया। कई वारी आदमियां नूं बीमारी घट हुंदी है पर बीमारी का चिंतन उन्होंने सिर तो पैरां तक रोगी कर देता है, क्योंकि अंदर दिन रात चिंतन चलता है, मैं बीमार मैं रोगी मैनू चिंता। कह लगे जे रोग का चिंतन करते रहिए तो एक दिन इंसान रोगी हो जाता है। जे डोलन वाले बंदियां का चिंतन करांगे, जिहड़े आप डको डोले खांदे ने उन्हां दा चिंतन करांगे ते बंदा भी डोलन लग पवेगा। ते कबीर साहिब कहिंदे जिहड़ा अडोल परमात्मा दा चिंतन करदा है, सच जाणो इक दिन अडोल नूं जपदिआं जपदिआं अंदरों भी आदमी अडोल हो जांदा है। साहिब कृपालू जी ने अमृत बाणी विच बख्शिश कीती ते जिस चढ़दी कला विच ओह विचरे उन्हां ने इक बचन कहा, कहिण लगे तू मेरो मेर परबत स्वामी, कि तू पहाड़ की तरह अडोल है। ते जिदे कुले ए अडोलता आ जाए अतन गुरु अमरदास सच्चे पातशाह उन्हां दे संबंध विच बाबा सत्ता बलवंत जी दी वार पढ़ने, उन्होंने शब्द ही कहा, कह लगे देखो झक्खड़ आवे रुख डोल जांदे ने, तेज हनेरी चले रुख कई वारी अध विचकारो टुट जांदे ने, तेज तूफान आवे ते कई वारी जड़ा तो पट्टे जांदे ने। जितना मर्जी तूफान आ जाए जे नहीं डोलदा नहीं खिलदा नहीं पुटिया जांदा ते ओ केवल पहाड़ अडोल है। सच जानो गुरु अमरदास सच्चे पातशाह अपनी सुरत करके इतने अडोल ने कि चखड़ आजन पहाड़ कभी डोलदे नहीं, ते संसार जो मर्जी कहे चढ़दी कला वाले गुरु अमरदास कभी भी डोलदे। चढ़दी कला है अंदर दी अडोलता। साहब ने बख्शिश की ते अमृत बाणी विच बचन दर्ज किते कि चखड़ वाओ ना डोलई परबत मेरान, जाने बिरथा जी की जानी खू जान, क्या सा लाही सच्चे पातशाह जा तू सुगड़ सुजा। तू पहाड़ की तरह अडोल है, यही बचन कबीर जी ने कहा। कह लगे तू मेरो मेर परबत स्वामी, ओट गई मैं तेरी ना तुम डोलो, क्योंकि चढ़दी कला तां है जिस तो मेनू कला पी मिलदी। कल बेनती की सी कला दा अर्थ शक्ति, अत सूरा जे को कहावे प्रभु की कला बिना कहता वे, जे भावे जितना मर्जी बलवान होवे सूरमा होवे पर रब दी कला तो बिना सूरमा भी हाथ नहीं चुक सकता, प्रभु दी शक्ति तो बिना ओदी कला तो बिना सूरमे कोल भी कोई दम नहीं। साहिब कृपालू जी ने मेहर कीती है, कहन लगे हे मालक जी के जे तेरे नाम नाल जुड़िए जे तुसी अडोल हो ते तेरी बंदगी करन वाला भी चढ़दी कला विच है, तू मेरो मेर परबत स्वामी, ओट गई मैं तेरी ना तुम डोलो ना हम गिरते, रख लीनी हर मेरी। जिन्ना ने नाम जपिया ते अपने बजुर्गां दा कल सी जिक्र कीता सी गुरु कलगीधर जी तक के किवें चढ़दी कला विच विचरदे ने, उस तो अगे असी तकने आ कदी समा आउंदा है साडे बजुर्गां दी चढ़दी कला दे शब्दावली उन्हां दे बोले कदी तको, उन्हां दे बोले तां उन्हां दे अंदर दी कला नूं प्रगट करदे सन कि किवें ओह चढ़दी कला विच ने। उन्हां ने इहो जिहे बोले सानूं दित्ते, मैं सिर्फ संखेप विच अर्ज करनी, ओह तां शलगमां नूं पट के कहिंदे सन कि कश्मीर दे रस भरे असीं छे पैखाने, कई दिनां दे भुखे सन ते जे किते चने छोले मिलदे सन ते कहिंदे सन भुज्जे कोई बदाम पैचा बने, ਕਈ ਦਿਨਾਂ ਦੇ ਪਿੱਛੋਂ ਜੇ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਮਿਲਣਾ ਤੇ ਚੜ੍ਹਦੀ ਕਲਾ ਵਾਲਿਆਂ ਨੇ ਉੱਚੀ ਆਵਾਜ਼ ਦੇ ਕੇ ਕਹਿਣਾ ਕਿ ਦੇਖ ਆਵਾਜ਼ਾ ਭੁੱਖਾ ਕੋਈ, ਆਓ ਤੇਗ ਆਓ ਦੇਗ ਤਿਆਰ ਗੁਰ ਹੋਈ। ਕਹਿੰਦੇ ਨੇ ਉਸ ਵੇਲੇ ਆਵਾਜ਼ ਦੇਖ ਕੇ ਕਹਿਣੀ ਲੰਗਰ ਛਕ ਲੋ। ਜੇ ਕਿਤੇ ਅੰਦਰ ਡੋਲਦੇ ਹੁੰਦੇ ਤੇ ਸ਼ਾਇਦ ਕਈ ਕਈ ਦਿਨਾਂ ਦੇ ਭੁੱਖੇ ਰੋਟੀ ਦੀ ਖਾਤਰ ਹੀ ਇੱਕ ਦੂਜੇ ਨੂੰ ਮਾਰ ਦਿੰਦੇ। ਬਿਲਕੁਲ ਨਹੀਂ, ਅੰਦਰ ਅਡੋਲ ਤਾਂ ਹੈ। ਜੇ ਉਹਨਾਂ ਨੂੰ ਕਿਤੇ ਮਲਿਆਂ ਦੇ ਬੇਲ ਲੱਭਦੇ ਨੇ ਤੇ ਕਹਿੰਦੇ ਨੇ ਅੱਜ ਖਾਲਸੇ ਨੇ ਮੇਵਾ ਛਕਿਆ ਹੈ। ਜੇ ਕਿਤੇ ਉਹਨਾਂ ਨੂੰ ਤੱਕਦੇ ਆ ਕਿ ਪਾਟੇ ਕੋਈ ਭੂਰੇ ਵੀ ਮਿਲਦੇ ਨੇ ਤੇ ਉਹਨਾਂ ਭੂਰਿਆਂ ਵਿੱਚ ਭੂਰੇ ਸ਼ਬਦ ਸਮਝਿਓ, ਪਾਟੇ ਕੋਈ ਕੰਬਲ ਵੀ ਮਿਲਦੇ ਨੇ ਤੇ ਉਹ ਕਹਿੰਦੇ ਨੇ ਬਸ ਸਤਿਗੁਰੂ ਇਹਨਾਂ ਪਾਟਿਆਂ ਕੰਬਲਾਂ ਵਿੱਚ ਵੀ ਬਾਦਸ਼ਾਹੀ ਕਹਿ, ਕਿਉਂਕਿ ਤੇਰੇ ਦਰ ਤੇ ਰਹਿ ਕੇ ਤੇਰੇ ਘਰੋਂ ਤਾਂ ਪਾਕੀ ਕੰਬਲੀ ਵੀ ਪੱਤ ਢੱਕ ਦੇਗੀ, ਪਰ ਅੰਦਰ ਦੀ ਜ਼ਮੀਰ ਮਾਰ ਕੇ ਬਾਦਸ਼ਾਹ ਦੇ ਰੇਸ਼ਮੀ ਸਰੋਪੇ ਲੈ ਕੇ ਪੱਤ ਮਿੱਟੀ ਵਿੱਚ ਰੁਲ ਜਾਏ। ਹਕੀਕਤ ਇਹ ਜੇ ਇਹ ਅੰਦਰ ਦੀ ਚੜ੍ਹਦੀ ਕਲਾ ਸੀ। ਜਿਹੜੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੂਖਾ, ਗੁਰਮੁਖੋ ਚੜ੍ਹਦੀ ਕਲਾ ਕੇਵਲ ਸ਼ਬਦ ਨਹੀਂ। ਕੱਲ ਦਾ ਭਾਵੇਂ ਵਿਚਾਰ ਕਰਨਾ ਪਿਆ, ਪਰ ਫਿਰ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਅਰਦਾਸ ਕਰਿਓ ਕਿ ਦਾਤਾ ਇਹ ਕਲਾ ਬਖਸ਼ ਦੇ। ਤੇਰੇ ਸਿਮਰਨ ਤੋਂ ਬਿਨਾਂ ਇਹ ਚੜ੍ਹਦੀ ਕਲਾ ਮਿਲਣੀ ਨਹੀਂ। ਉਹ ਚੜ੍ਹਦੀ ਕਲਾ ਵਾਲੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓਟ ਨਗਨ ਨਾ ਹੋਈ। ਬੰਦਗੀ ਕਰਨ ਵਾਲਿਆਂ ਨੂੰ ਕਿਤੇ ਪਾਟੇ ਬਸਤਰ ਮਿਲ ਜਾਣ ਤੇ ਉਹ ਪਾਟਾ ਬਸਤਰ ਕਿਸੇ ਹੋਰ ਨੂੰ ਦੇ ਦੇ। ਕਹਿਣ ਲੱਗੇ ਭਗਤੀ ਕਰਨ ਵਾਲੇ ਦਾ ਮਿਲਿਆ ਬਸਤਰ ਲੋਕ ਪਰਲੋਕ ਪੱਤ ਢੱਕ ਦਿੰਦਾ ਹੈ ਤੇ ਸਾਕਤਾਂ ਦੇ ਰੇਸ਼ਮੀ ਸਰੋਪੇ ਲੈ ਕੇ ਵੀ ਪੱਤ ਮਿੱਟੀ ਵਿੱਚ ਰੁਲ ਜਾਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪੱਤ ਹੋਈ। ਉਹਨਾਂ ਦੀ ਚੜ੍ਹਦੀ ਕਲਾ ਦੇ ਸ਼ਬਦ ਜਿਸ ਅਸੀਂ ਪੜ੍ਹਨੇ ਹਾਂ, ਭਾਵੇਂ ਮੈਂ ਪੰਥ ਪ੍ਰਕਾਸ਼ ਦੀ ਉਦਾਹਰਣ ਅੱਗੇ ਵੀ ਇੱਕ ਵਾਰੀ ਦਿੱਤੀ, ਪਰ ਅੱਜ ਉਹਨਾਂ ਦੇ ਚੜ੍ਹਦੀ ਕਲਾ ਦੀ ਸੰਪੂਰਨਤਾ ਕਰਦਿਆਂ ਅਖੀਰ ਤੇ ਬੇਨਤੀ ਕਰਨੀ ਚਾਹੁੰਦਾ ਵਾਂ। ਨਾਦਰ ਨੇ ਕੁਝ ਗੱਲਾਂ ਜ਼ਕਰੀਏ ਨੂੰ ਪੁੱਛੀਆਂ ਸਨ, ਉਹਦੇ ਸ਼ਬਦ ਜਿਹੜੇ ਸਨ ਉਹ ਅੱਜ ਵੀ ਦੁਸ਼ਮਣ ਦੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਕਹਿੰਦੇ ਨੇ ਕਿ ਦਾਤਾ ਜਿੰਨਾ ਨਾਮ ਜਪਿਆ ਉਹ ਕਿੰਨੀ ਚੜ੍ਹਦੀ ਕਲਾ ਵਿੱਚ ਸਨ। ਉਹਨੇ ਪੁੱਛਿਆ ਸੀ ਜ਼ਕਰੀਏ ਨੂੰ, ਕਹਿੰਦਾ ਮੈਂ ਤੁਰਨਾ ਵਾ ਹਿੰਦੁਸਤਾਨ ਦੀ ਧਰਤੀ, ਮੈਨੂੰ ਦੇਖ ਕੇ ਕੰਬਦੇ ਨੇ ਲੋਕ, ਇਹ ਕੌਣ ਨੇ ਜਿਹੜੇ ਮੇਰੇ ਰਾਹ ਨੂੰ ਰੋਕਦੇ ਨੇ? ਉਹ ਕਹਿੰਦਾ ਸੀ ਇਹ ਸਿੱਖ ਹੁੰਦੇ ਨੇ। ਕਹਿੰਦਾ ਇੱਕ ਕੰਮ ਕਰ ਕਿ ਇਹਨਾਂ ਦੇ ਘਰਾਂ ਨੂੰ ਫੂਕ ਦੇ। ਉਹ ਕਹਿੰਦਾ ਘਰ ਹੈ ਹੀ ਕੋਈ ਨਹੀਂ। ਕਹਿੰਦਾ ਰਹਿੰਦੇ ਕਿੱਥੇ ਨੇ? ਉੱਤਰ ਸੀ ਘੋੜਿਆਂ ਦੀਆਂ ਕਾਠੀਆਂ ਤੇ। ਕਹਿਣ ਲੱਗਾ ਘੋੜਿਆਂ ਦੀਆਂ ਕਾਠੀਆਂ ਤੇ? ਕਹਿੰਦਾ ਕਈ ਕਈ ਰਾਤਾਂ ਘੋੜਿਆਂ ਦੀਆਂ ਕਾਠੀਆਂ ਤੇ ਰੁੱਖਾਂ ਥੱਲੇ ਬਤੀਤ ਕਰਦੇ ਨੇ, ਖਾਂਦੇ ਕੀ ਨੇ? ਕਹਿੰਦਾ ਰੋਟੀ ਮਿਲ ਜਾਏ ਤੇ ਠੀਕ ਹੈ, ਪ੍ਰਸ਼ਾਦਾ ਮਿਲ ਜਾਏ ਠੀਕ ਹੈ, ਨਹੀਂ ਤੇ ਇਹ ਭੁੱਖੇ ਰਹਿ ਕੇ ਕਹਿੰਦੇ ਨੇ ਅੱਜ ਖਾਲਸਾ ਜੀ ਕੜਾਕੇ ਪਿਆ ਕੱਟਦਾ ਹੈ, ਅੱਜ ਫਾਕੇ ਛਕਣੇ ਪਿਆ, ਅੱਜ ਉਸ ਮਾਲਕ ਦੀ ਮਿਹਰ ਹੈ। ਕਹਿਣ ਲੱਗੇ ਗੁਰੂ ਕੇ ਸਿੱਖਾਂ ਬਾਰੇ ਉਹਨੇ ਕਿਹਾ, ਕਹਿੰਦਾ ਇਹ ਫਿਰ ਇਹਨਾਂ ਦੇ ਹੋਰ ਗੁਣ ਕੀ ਨੇ? ਉਹ ਬੜਾ ਉਤਸ਼ਾਹਿਤ ਹੋਇਆ। ਕਹਿੰਦਾ ਇਹਨਾਂ ਵਿੱਚ ਚੋਰੀ ਕੋਈ ਨਹੀਂ ਕਰਦਾ, ਇਹਨਾਂ ਵਿੱਚ ਯਾਰੀ ਕੋਈ ਨਹੀਂ ਕਰਦਾ, ਯਾਰੀ ਸ਼ਬਦ ਵਿਵਚਾਰੀ ਵੱਲ ਹੈ, ਇਹਨਾਂ ਵਿੱਚ ਚੋਰ ਕੋਈ ਨਹੀਂ, ਇਹਨਾਂ ਵਿੱਚ ਵਿਵਚਾਰੀ ਕੋਈ ਨਹੀਂ। ਭੁੱਖੇ ਮਰ ਜਾਣ ਪਰ ਚੋਰਾਂ ਤੇ ਵਿਵਚਾਰਾਂ ਨੂੰ ਆਪਣਾ ਯਾਰ ਨਹੀਂ ਬਣਾਉਂਦੇ, ਉਹਨਾਂ ਨਾਲ ਆਪਣੀ ਮਿੱਤਰਤਾ ਨਹੀਂ ਪਾਉਂਦੇ। ਕਹਿਣ ਲੱਗੇ ਇੱਕ ਕੰਮ ਕਰਦੇ ਨੇ, ਇਕੱਲੇ ਇਕੱਲੇ ਤੁਰੇ ਜਾਣ ਤੇ ਕਹਿੰਦੇ ਨੇ ਕੋਈ ਗੱਲ ਨੀ, 1,25,000 ਫੌਜ ਆਉਂਦੀ ਪਈ। ਕਦੇ ਤੱਕੇ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਨ ਕਿ 1,25,000 ਫੌਜ ਪਈ ਤੁਰੀ ਆਉਂਦੀ ਏ। ਤੇ ਕਹਿੰਦੇ ਜਦੋਂ ਇਹਨਾਂ ਵਿੱਚ ਕੋਈ ਮਰ ਜਾਏ ਨਾ, ਅਸੀਂ ਕਹਿੰਦੇ ਹਾਂ ਮਰ ਗਿਆ, ਇੱਕ ਨੇ ਚੜ੍ਹਾਈ ਕਰ ਗਿਆ। ਕਹਿੰਦੇ ਮਰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਨੇ, ਚੜ੍ਹਾਈ ਕਰਨ ਦਾ ਮਤਲਬ ਹੈ ਮੌਤ ਉੱਤੇ ਵੀ ਚੜ੍ਹਾਈ ਕਰ ਗਿਆ, ਮੌਤ ਤੇ ਵੀ ਫਤਿਹ ਪਾ ਗਿਆ। ਕਹਿੰਦੇ ਨੇ ਮਰਿਆਂ ਨੂੰ ਚੜ੍ਹਾਈ ਕਰਦਿਆਂ ਕਹਿੰਦੇ ਨੇ, ਇਹਨਾਂ ਨੂੰ ਜੇ ਕਿਤੇ ਮਿਲ ਜਾਏ ਪ੍ਰਸ਼ਾਦ ਤੇ ਖੁਸ਼ ਹੁੰਦੇ ਨੇ, ਤੇ ਕਹਿੰਦੇ ਨੇ ਥੋੜਾ ਜਿਹਾ ਵੀ ਮਿਲ ਜਾ ਉਹਨੂੰ ਕਹਿੰਦੇ ਨੇ ਕੁਣਕਾ ਹੈ, ਕੁਣਕੇ ਦਾ ਅਰਥ ਇਹ ਸੀ ਜਿਹਨੂੰ ਕਿਣਕਾ ਮਾਤਰ ਵੀ ਮਿਲ ਜਾਏ। ਉਹਨੇ ਅਗਲੀ ਗੱਲ ਜਿਹੜੀ ਕਹੀ, ਕਹਿੰਦਾ ਜਦੋਂ ਜੰਗ ਲੜਦੇ ਨੇ ਨਾ, ਜੇ ਕਿਤੇ ਦੁਸ਼ਮਣ ਦੀ ਬਹੁ ਬੇਟੀ ਵੀ ਆ ਜਾਏ ਉਹਨੂੰ ਮੈਲੀ ਨਜ਼ਰ ਨਾਲ ਨਹੀਂ ਤੱਕਦੇ, ਜੇ ਕਿਤੇ ਡੋਲਾ ਦੁਸ਼ਮਣ ਦਾ ਹੱਥ ਆ ਜਾਏ ਤੇ ਆਪਣੀ ਬੱਚੀ ਦੀ ਤਰ੍ਹਾਂ, ਆਪਣੇ ਪਰਿਵਾਰ ਦੀ ਤਰ੍ਹਾਂ, ਆਪਣੀ ਧੀ ਦੀ ਤਰ੍ਹਾਂ ਉਹਨੂੰ ਅਦਬ ਦਿੰਦੇ ਨੇ। ਕਹਿੰਦਾ ਫਿਰ ਇੱਕ ਕੰਮ ਕਰੀ, ਮੈਂ ਤਾਂ ਚੱਲਾਂ پر تُو خیال رکھی تیری صوبے داری جاندی رہنی ہے جیڑے اینا دے گن نوے کل اینا نا تے اینا دی سنتان نے اس ترتی تے راج ضرور کرنے کن تکو جیڑے انہیں شبد کہہ گیا نی گیان شنگنا نے کہنے کہن لگے انہیں ایک گل کیا سی چڑھ دی کلا دا پرتیک وہ شبد سی کہندا سی مرشد ان کا ولی پیو ہے چڑھ دی کلا کیوں اینا دی کہنے اینا دا مرشد ہویا تن گرو گوبند سنگھ گرو نانک صاحب دی جوتی ہے کہنے لگے مرشد ان کا ولی پیو ہے ان کو آب حیات دیو ہے اینا نو امرت دی دا دے گیا آب حیات دے گیا ایسی گیو کلام بتائے ہیں کہنے لگے کلا آب حیات او دے تک سیمت نہیں ایکو جی بانی دے گیا ایکو جی چمتن دے گیا ایکو جی کلام دے گیا ہے جنی دیر تک انہاں کول بانی ہے کدی تیلی کلا وچ ہو ہی نہیں سکدے سوال ہی نہیں پیندا ہوندا جنی دیر تک سکھا تیرے کول گرو نانک دا شبد ہے جنی دیر تک تیرے تن گرو گرنتھ صاحب جی گرو نے جنی دیر تک تو شبد دا لنگر چھکنا چیتے رکھی نام رسیے کھن کھن جپن والیا اونی دیر تک دنیا دی کوئی طاقت تینو ڈلا نہیں سکے گی انہاں دے کول کلام ہے او کلام کی ہے اس کلام نو میرے صاحب نے کہا کہن لگے پیاریو کہ اے کلام ہے ٹیچر مول نہ تھڑی دو کدی تیندی کلا ہونی ہو نہیں جچر آپ کرپال شبد اکھٹ بابا نانکا کھائیں خرچ تان مال اے کلام کی ہے کیڑا خزانہ دے گئے نے کہن لگے کھاو ہیں خرچ ہیں رل مل پائی توٹ نہ آوے ود ہو جائی او کیڑی دات ہے کہن لگے او ایک ہے کہ امرت گربانی نال جڑ دے نے تے بانی انہاں دے من نو سہارا دیندی ہے اے تو وڈی چڑھ دی کلا کی ہوے گی دشمن کہہ رہے ہیں کہ مرشد ان کا ولی پیو ہے ان کو آب خیات دیو ہے ایسی گیو کلام بتا ہے جس سے بنائے سدا یہ لہ ہے سوئے پلائے لوگن کہتائیں سیارن تے سنگ لیت بنائی غضب اثر تس کا ہم دیکھا بج تل ہووت شیر بشیکھا کان نہ کسوئی کیے راکت شہن شاہ خود ہی کو پاکت کہندا ایک ایک نو مل تے کلے کلے شہنشاہ بنے پھر دے اے سردار نے اے شہنشاہ نے کان نہ کسوں کی اے راکت شہنشاہ خود ہی کو پاکت تے انہیں اگلی گل پوچھی کہندا وی ساڈے بارے انہاں دا کی خیال ہے او کہندا سانو کہندے نے اے تا اور سبن کو جیو چراسی مانت آپ تائیں ابناسی باقیاں نو کہندے چاسی دے گھیڑے وی ترے بردے نے خالصہ تے اوتھے پہنچ گیا جتھے موت نے بھی انہاں دا کچھ نہیں بگاڑ ایسی نام وچوں نکلی کوئی چڑھدی کلا شبداولی کیول چڑھدی کلا نہیں پھر اج بھی تسی تکو ساڈی مریادا سانو چڑھدی کلا دیندی اے پر جے کتے اونوں دھیان نال آپاں سوچئے تا جیڑی مریادا سی ادا کرنے ہیں میں سنکھے وچ اگے ترنا کہ تیرے پانے سربت دا پلا کون چڑھدی کلا نہیں میں کئی واری بینتی کیتی رب دی میر ہوئی گھر سائیں نے پتر دی دا دتی چہتی دی دا دتی یہ گل وکری کہ سادیاں نظراں وچ دویش ہے رب نے دویش نہیں سی پیدا کیتی جے پتر دتا چہتی دتی پتر دتا تے دے کرانے ہاں ایک دوجے نو ودائی دینے ہاں تے تھی پیدا ہو جائے تے مایوسی ہوندی ہے تے جیڑی خوا اج پنجاب دی دھرتی تے چلدی پئی ہے نا سچ جانو رب میر کرے بابے نے کیا سی کڑی مار نڑی مار نہ روٹی بیٹی دی سانجھ نہ کرو اج میں بےنتی کرنی چاہنا کیڑا گھر پنجاب وچ بچیا جیڑا کڑیاں نہیں ماردا پیا حقیقت اے کہ اسی بابے گرو گرنتھ صاحب دے بچنا نو ستگرو دے بچنا نو منیا کیونکہ اسی داتے بنے بیٹھے ہاں جے گھر ٹھیک ہو جائے اسی داتے بن کے کہنے ہاں کل نوں دی پالنا کون کرے گا او سجنا جیڑا بچہ ہوندا پیا او دے بھاگ تیرے نال نے تیرے تپڑ رولدے پے نے ہو سکدا کل نوں رب تینوں ٹھیک دی داد دے دے او دے بھاگاں نال تیرا کام وی چل پے کیونکہ بھاگاں کر کے داد ملدی ہے رحمت ملدی ہے میں بےنتی کراں چاہے پتر ہووے چاہے تھی ہووے سکھ ہوندا ہے جدو پتر دی داد ملی ایک صرف ادھارن لئی چڑھدی کلا کی بھائی صاحب نو کہا اج میں دیگ لے کے آیا مینو رب نے سائیں نے پتر دی داد دتی ہے تے ایک گل کہندا ہے کہ جے رب نے پتر دتا ہے گرو ارجن صاحب دے گھر دے سائیں نے پتر دی داد دتی انہاں کلا اے نہیں کہا اسی کہنیاں پیڑی ایک چل پئی ਉਹ ਕਹਿੰਦੇ ਨੇ ਕੱਲੀ ਪੀੜੀ ਨਾ ਚੱਲੇ ਤਾਂ ਪਸ਼ੂਆਂ ਦੀ ਵੀ ਚੱਲਦੀ ਪਈ ਏ, ਸਵਾਦ ਤਾਂ ਹੀ ਜੇ ਤੇਰੀ ਪੀੜੀ ਦੇ ਨਾਲ ਚੜ੍ਹਦੀ ਕਲਾ ਵੀ ਹੋਵੇ, ਉਹ ਕਲਾ ਧਰਮ ਦੀ ਹੋਵੇ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਕੱਲੀ ਪੀੜੀ ਨਾ ਚੱਲੇ, ਪੀੜੀ ਦੇ ਨਾਲ ਨਾਲ ਧਰਮ ਦੀ ਸ਼ਕਤੀ ਵੀ ਪਰਪੱਕ ਹੋਵੇ। ਤੇਰੇ ਘਰ ਵਿੱਚ ਪੈਦਾ ਹੋਇਆ ਚੜ੍ਹਦੀ ਕਲਾ ਤੇ ਧਰਮ ਦੀ ਕਲਾ ਦੀ ਗੱਲ ਕਰਨ ਵਾਲਾ ਹੋਵੇ। ਸਾਈ ਨੇ ਪੁੱਤਰ ਦਿੱਤਾ, ਦੇਖ ਲੈ ਕੇ ਆਏ। ਗੁਰੂ ਕੇ ਅਰਦਾਸੀਏ ਸਿੱਖ ਨੇ ਅਰਦਾਸ ਕਰਨ ਤੋਂ ਪਹਿਲਾਂ ਇਹ ਸ਼ਬਦ ਪੜ ਦਿੱਤੇ। ਆਨੰਦ ਸਾਹਿਬ ਦੀ ਪੌੜੀਆਂ ਸ਼ੁਰੂ ਕੀਤੀਆਂ। ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਛੇਵੀਂ ਪੌੜੀ ਤੇ ਪਹੁੰਚ ਕੇ ਹੈ ਉਹ ਚਾਲਵੀਂ ਪੌੜੀ। ਅਸੀਂ 6 ਪੌੜੀਆਂ ਮੰਨਦੇ ਹਾਂ ਨਾ, ਉਦੋਂ ਫਿਰ ਪੜ੍ਹਨੇ ਆ। ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਦੇਖੋ ਉੱਥੇ ਮਨੋਰਥ ਪੂਰੇ ਸੇ ਕਹਿੰਦਾ। ਕੋਈ ਪੁੱਤਰ ਨੂੰ ਕਿਤੇ ਵਿਦਿਆ ਦਿਵਾਣ ਗਿਆ, ਸਕੂਲ ਵੀ ਦਾਖਲ ਕਰਾਉਣਾ ਸੀ, ਫਿਰ ਦੇਖ ਲੈ ਕੇ ਆਇਆ ਤੇ ਭਾਈ ਸਾਹਿਬ ਨੇ ਫਿਰ ਪੜ੍ਹਿਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਖੀਰ ਤੇ ਕਿਹਾ ਸਗਲ ਮਨੋਰਥ ਪੂਰੇ। ਜਦੋਂ ਪੁੱਤਰ ਦਾ ਵਿਆਹ ਰੱਖਿਆ, ਵਿਆਹ ਵਾਲੇ ਦਿਨ ਜਦੋਂ ਆਨੰਦ ਕਾਰਜ ਹੋ ਗਿਆ ਤੇ ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਇਹ ਹੀ ਪੜ੍ਹੇ, ਫਿਰ ਪੌੜੀਆਂ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰੱਬ ਦੀ ਖੇਡ ਵਾਪਰੀ, ਰੱਬ ਦੀ ਇੱਕ ਭਾਣਾ ਵਾਪਰਿਆ ਤੇ ਉਸੇ ਪੁੱਤਰ ਜਵਾਨ ਦੀ ਹੋ ਗਈ ਮੌਤ। ਜਿਹੜਾ ਕਦੀ ਛੋਟੇ ਨੂੰ ਚੁੱਕ ਕੇ ਲਿਆ ਸੀ ਗੋਦੀ ਵਿੱਚ, ਜਿਹੜਾ ਕਦੀ ਪੁੱਤਰ ਨੂੰ ਵਿਦਿਆ ਦਿਆਨ ਲਈ ਨਾਲ ਬਸਤਾ ਪਕੜ ਕੇ ਲਿਆ ਸੀ ਅਰਦਾਸ ਕਰਾਣ, ਅੱਜ ਉਸੇ ਪੁੱਤਰ ਦੀ ਅਰਥੀ ਬਾਪ ਦੇ ਮੋਢਿਆਂ ਤੇ ਉੱਠੀ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਐਵੇਂ ਨਹੀਂ ਕਿ ਚੜ੍ਹਦੀ ਕਲਾ ਕਹਿਣਾ ਬਹੁਤ ਸੌਖਾ। ਮੈਂ ਕਹਿੰਦਾ ਭਿਖਾਰੀ ਦੀ ਉਦਾਹਰਨ ਬੜਿਆਂ ਨੇ ਦਿੱਤੀ, ਪਰ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਤੇ ਕਿਹਾ, ਕਹਿਣ ਲੱਗੇ ਗੁਰਮਤ ਵਿੱਚ ਸਿੱਖ, ਸਤਿਗੁਰੂ, ਮਹਾਂਪੁਰਸ਼, ਭਗਤ ਉਹਨੂੰ ਹੀ ਕਿਹਾ ਜਾਂਦਾ ਹੈ ਜਿਹੜਾ ਰੱਬ ਦੇ ਭਾਣੇ ਨੂੰ ਮਿੱਠਿਆ ਕਰਕੇ ਮੰਨਦਾ ਹੈ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇਂ, ਭਾਵੇਂ ਬਚਨ ਬਾਬੇ ਸੁੰਦਰ ਦੇ ਨੇ, ਪਰ ਉਹ ਗੁਰੂ ਅਮਰਦਾਸ ਦੇ ਸ਼ਬਦਾਂ ਨੂੰ ਬਾਣੀ ਰੂਪ ਹੈ ਦਿੰਦੇ। ਜੋ ਨਾ ਕਿਹਾ ਕੋਈ ਪੁੱਤਰ ਦੀ ਮੌਤ ਹੋ ਗਈ, ਜਿਹਦੇ ਜਨਮ ਤੇ ਜਿਹਦੀ ਪੜ੍ਹਾਈ ਤੇ ਜਿਹਦੀ ਲਿਆਕਤ ਤੇ ਅਰਦਾਸਾਂ ਕੀਤੀਆਂ, ਅੱਜ ਜਦੋਂ ਚਲਾਣਾ ਕਰ ਗਏ, ਅੱਜ ਫਿਰ ਬਾਪੂ ਨੇ ਬੈਠਿਆਂ ਸੰਗਤ ਵਿੱਚ ਨਾਲ ਗਾਇਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਨੇ ਫਿਰ ਗਾਇਆ, ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਅੱਜ ਵੀ ਮਨੋਰਥ ਪੂਰਾ ਹੋ ਗਿਆ, ਜਿਹੜਾ ਕਾਰਜ ਸੀ ਆਰੰਭਿਆ ਪੂਰਾ ਹੋ ਗਿਆ। ਮੈਂ ਕਹਿੰਦਾ ਏਦੂ ਵੱਡੀ ਮਰਿਆਦਾ ਚੜ੍ਹਦੀ ਕਲਾ ਦੀ ਕੀ ਹੋਵੇਗੀ, ਉਹ ਜਿਹੜਾ ਪੁੱਤਰ ਦੀ ਮੌਤ ਤੇ ਵੀ ਆਨੰਦ ਭਇਆ ਮੇਰੀ ਮਾਏ ਕਹਿੰਦਾ ਹੋਵੇ। ਇਹਦੇ ਨਾਮ ਵਿੱਚ ਉਪਜੀ ਚੜ੍ਹਦੀ ਕਲਾ। ਗੁਰਮੁਖੋ, ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾ, ਸਿਮਰਨ ਭਜਨ ਬੰਦਗੀ ਹੀ ਚੜ੍ਹਦੀ ਕਲਾ ਨੂੰ ਪੈਦਾ ਕਰਦੇ ਨੇ। ਜਿਸ ਦੇ ਅੰਦਰ ਨਾਮ ਪੈਦਾ ਹੋਇਆ, ਜੇ ਨਿਸ਼ਚਲ ਆਸਨ ਹੋਇਆ ਤੇ ਸੱਚ ਜਾਣੋ ਭਾਣਾ ਮੰਨ ਕੇ ਉਹ ਸਰਬੱਤ ਦਾ ਭਲਾ ਵੀ ਮੰਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅਗਲੇ ਸ਼ਬਦ ਜਿਹੜੇ ਅਸੀਂ ਬੇਨਤੀ ਕਰ ਰਹੇ ਹਾਂ ਉਹ ਇਹ ਨੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਤੇਰੇ ਭਾਣੇ ਪਹਿਲਾ ਸ਼ਬਦ ਲਿਆ, ਇਹ ਨਹੀਂ ਕਿ ਮੈਂ ਧੱਕੇ ਨਾਲ ਕਹਿੰਦਾ ਵਾ ਭਲਾ। ਕਹਿਣ ਲੱਗੇ ਭਲਾ ਮੈਂ ਕਹਿੰਦਾ ਸਰਬੱਤ ਦਾ ਹੋਵੇ, ਪਰ ਤੇਰੀ ਰਜ਼ਾ ਤੋਂ ਬਾਹਰ ਨਿਕਲ ਕੇ ਨਹੀਂ, ਤੂੰ ਮਿਹਰ ਕਰੀ ਸਰਬੱਤ ਦਾ ਭਲਾ ਕਰੀ, ਪਰ ਰਹਿਮਤਾਂ ਦੇ ਸਾਈਆਂ ਆਪਣੇ ਭਾਣੇ ਵਿੱਚ ਰੱਖ ਕੇ, ਆਪਣੀ ਰਜ਼ਾ ਵਿੱਚ ਰੱਖ ਕੇ, ਆਪਣੇ ਭਾਣੇ ਵਿੱਚ ਜੇ ਤੂੰ ਰੱਖੇਗਾ ਤੇ ਗੁਰੂ ਕੇ ਸਿੱਖੋ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਬਣਦਾ ਹੈ। ਦੋ ਤੁਖਾਂ ਕਦੀ ਤੱਕਿਓ, ਅਸੀਂ ਪੜ੍ਹਨੇ ਆ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਅੱਗੇ ਕਹਿੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਦੇਖੋ ਬ੍ਰਹਮ ਗਿਆਨੀ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਹੈ, ਤੇ ਬ੍ਰਹਮ ਗਿਆਨੀ ਦੇ ਅੰਦਰ ਜਦੋਂ ਵੀ ਨਿਕਲਦਾ ਕੇਵਲ ਭਲੇ ਵਾਲੀ ਬਿਰਤੀ ਨਿਕਲਦੀ ਹੈ। ਬ੍ਰਹਮ ਗਿਆਨੀ ਕਦੀ ਬੁਰਾ ਨਹੀਂ ਸੋਚਦਾ। ਪਹਿਲੀ ਬੇਨਤੀ ਕਿ ਭਾਣਾ ਸ਼ਬਦ ਪਰਮਾਤਮਾ ਦੀ ਹਰ ਗੱਲ ਚੰਗੀ ਲੱਗ ਪਵੇ। ਹੁਣ ਭਾਣਾ ਮੰਨਣ ਦਾ ਤਰੀਕਾ ਵੀ ਇਹ ਨਾ, ਵੈਸੇ ਤੇ ਐਤਵਾਰ ਅਰਜ਼ ਕਰਨੀ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਭਾਣਾ ਮੰਨਿਆ। ਭਾਣੇ ਦਾ ਮਤਲਬ ਇਹ ਨਹੀਂ ਕਿ ਮਜ਼ਬੂਰੀ ਨਾਲ ਮੁਸੀਬਤ ਆ ਪਈ, ਉੱਤੋਂ ਕਹੀ ਜਾਣਾ ਜੀ ਬਸ ਰੱਬ ਦਾ ਭਾਣਾ, ਤੇ ਅੰਦਰ ਮੰਨਣ ਨੂੰ ਤਿਆਰ ਨਾ ਹੋਣਾ। ਸੱਚ ਜਾਣੋ ਮੁਸੀਬਤ ਵਿੱਚ ਵੀ ਅੰਦਰ ਦਾ ਵਿਗਾਸ ਨਾ ਖਤਮ ਹੋਣਾ ਤੇ ਰੱਬ ਦੇ ਸ਼ੁਕਰ ਵੀ ਜੁੜੇ ਰਹਿਣਾ, ਇਹ ਭਾਣਾ ਮੰਨਣਾ ਹੈ। ਉਸ ਭਾਣੇ ਨੂੰ ਸਾਹਿਬ ਨੇ ਕਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਸੇ ਭਾਣੇ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਦੁੱਖ ਸੁੱਖ ਇੱਕ ਕਰ, ਇਹਨਾਂ ਨੂੰ ਇੱਕ ਬਰਾਬਰ ਜਾਣੇ। ਮੈਂ ਕੱਲ ਵੀ ਬੇਨਤੀ ਕੀਤੀ, ਫਿਰ ਕਰਨਾ ਪਿਆ ਕਿ ਇਹ ਕੇਵਲ ਵਿਆਖਿਆ ਹੁੰਦੀ ਪਈ ਏ। ਕਦੀ ਤੱਕਿਓ ਚੜ੍ਹਦੀ ਕਲਾ ਵਾਲਾ, ਭਾਣੇ ਵਾਲਾ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਕੋਈ 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 ਤਾਵਾਂ ਤਾਵਾਂ ਸ਼ਬਦ ਵੀ ਥੋੜਾ ਹੈ, ਕਿਉਂਕਿ ਆਪਾਂ ਦਵੈਸ਼ ਵੀ ਜਿੰਨੇ ਆ, ਆਪਾਂ ਧੜੇ ਵੀ ਜਿੰਨੇ ਆ, ਆਪਾਂ ਹੋਮੇ ਵੀ ਜਿੰਨੇ ਆ, ਸਾਡਾ ਅੰਦਰ ਭਲਾ ਕਿਸੇ ਦਾ ਮੰਗੇਗਾ? ਅਸੀਂ ਤੇ ਗੁਰੂ ਕੋਲ ਬੈਠਿਆਂ ਵੀ ਅੰਦਰ ਦਵੈਸ਼ ਲੈ ਕੇ ਬਹਿ ਜਾਂਦੇ ਹਾਂ। ਨਹੀਂ ਸਿੱਖੋ ਗੁਰੂ ਕੇ ਪਿਆਰਿਓ, ਸੱਚ ਜਾਣੋ ਸਰਬੱਤ ਦਾ ਭਲਾ ਕਿੱਥੇ ਹੋਣਾ? ਮੇਰਾ ਆਪਣੇ ਭਲਾ ਨਹੀਂ ਹੁੰਦਾ ਪਿਆ ਜੀ, ਦਵੈਸ਼ ਕਦੀ ਭਲਾ ਖੋਣ ਦੇਗੀ? ਇਹ ਕੀ ਤਲਕ ਅਰਜ ਕਰਨੀ ਹੈ? ਬਾਬਾ ਫਰੀਦ ਸਾਹਿਬ ਨੇ ਕਿਹਾ ਭਾਣਾ ਸ਼ਬਦ ਉਹਨਾਂ ਵਰਤੇ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਕਾਰ ਵਿਕਾਰ, ਅੱਲਾ ਭਾਵੈ ਸੋ ਭਲਾ, ਸਰਬੱਤ ਦਾ ਭਲਾ ਤਾਂ ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨੇ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ, ਤਾਂ ਤੈਨੂੰ ਸਾਈਂ ਦਾ ਘਰ ਲੱਭੇਗਾ। ਜੇ ਤੂੰ ਗੁਰੂ ਕੇ ਸਿੱਖਾਂ ਸਿਮਰਨ ਵੀ ਜੁੜੇ ਤੇ ਚੜ੍ਹਦੀ ਕਲਾ ਹੋਵੇ, ਚੜ੍ਹਦੀ ਕਲਾ ਹੋਵੇਗੀ ਤੇ ਭਾਣਾ ਮੰਨਣ ਦੀ ਜਾਚ ਆਏਗੀ, ਤੇ ਸਿੱਖੀ ਹਕੀਕਤ ਵਿੱਚ ਹੈ ਹੀ ਉਸ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਣ ਲਈ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਦੁੱਖ ਤੇ ਸੁੱਖ ਨੂੰ ਹੰਢਾਉਣ ਵਾਲੇ, ਖੁਸ਼ੀ ਤੇ ਗਮੀ ਨੂੰ ਇੱਕ ਸਮਝਣ ਵਾਲੇ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣਨ ਵਾਲੇ, ਇਹ ਨੇ ਭਾਣਾ ਮੰਨਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇ। ਤੇ ਦੇਖੋ ਸਚਿਆਰ ਤਾਂ ਮਿਲਦੀ ਵੀ ਰਜ਼ਾ ਵੀ ਚੱਲ ਕੇ ਵੀ, ਭਾਣੇ ਵੀ ਚੱਲ ਕੇ ਵੀ, ਜੇ ਅਸੀਂ ਰੋ ਵੀ ਲਾਂਗੇ, ਮੰਨ ਲਓ ਅਸੀਂ ਸਾਰੇ ਜੀ ਉਲਾਮੇ ਵੀ ਦੇ ਦਈਏ, ਰੱਬ ਨੂੰ ਗਾਲਾਂ ਵੀ ਕੱਢੀਏ, ਗੁਰੂ ਤੋਂ ਨਫ਼ਰਤ ਵੀ ਕਰੀਏ, ਇਸ ਰੋਣ ਨਾਲ ਸਾਡਾ ਕੁਝ ਨਹੀਂ ਜੇ ਬਣਨਾ। ਜੇ ਆਪਾਂ ਮੰਨਣਾ ਹੀ ਹੈ ਭਾਣਾ, ਦੋ ਤਰੀਕੇ ਨੇ। ਇੱਕ ਹੁੰਦਾ ਰੋ ਕੇ ਉਲਾਮੇ ਦੇ ਕੇ ਮੰਨਣਾ, ਫਿਰ ਵੀ ਪੈਣਾ। ਇੱਕ ਹੁੰਦਾ ਸੱਤ ਬਚਨ ਕਰਕੇ ਸਿਰ ਝੁਕਾ ਕੇ ਖੇੜੇ ਨਾਲ ਮੰਨ ਲੈਣਾ। ਸੱਤ ਬਚਨ ਕਰਕੇ ਮੰਨਾਂਗੇ ਤੇ ਸਚਿਆਰਤਾ ਤੇ ਪਹੁੰਚਾਂਗੇ, ਤੇ ਚੇਤੇ ਰੱਖਿਓ ਜੇ ਰੋਂਦੇ ਮੰਨਿਆ ਮੰਨਣਾ ਫਿਰ ਵੀ ਪੈਣਾ, ਪਰ ਸਚਿਆਰਤਾ ਨਹੀਂ ਮਿਲੇਗੀ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਤੇਰੀ ਮੰਜ਼ਿਲ ਹੈ ਸਚਿਆਰ ਹੋਣਾ, ਤੇ ਸ਼ਬਦ ਕਹਿ ਸਨ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਤੇ ਨਾਲ ਕਿਹਾ ਸੀ ਭਾਣਾ ਮੰਨੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜੇ ਭਾਣੇ ਨੂੰ ਰਜ਼ਾ ਨੂੰ ਸੱਤ ਕਰਕੇ ਮੰਨੇ ਤੇ ਗੁਰੂ ਕੇ ਸਿੱਖੇ ਤੇਰੇ ਅੰਦਰ ਸਰਬੱਤ ਦੇ ਭਲੇ ਦੀ ਇੱਕ ਬਿਰਤੀ ਪੈਦਾ ਹੋਵੇ। ਇੱਕ ਭਾਣੇ ਸੰਬੰਧੀ ਉਦਾਹਰਨ ਦੇ ਕੇ ਆਪਾਂ ਭਲੇ ਸਬਜੈਕਟ ਵੱਲ ਆਉਣਾ ਹੈ। ਨਾਮ ਵਿੱਚੋਂ ਚੜ੍ਹਦੀ ਕਲਾ, ਚੜ੍ਹਦੀ ਕਲਾ ਵਾਲੇ ਭਾਣਾ ਮੰਨਦੇ ਨੇ, ਤੇ ਜਿਨ੍ਹਾਂ ਨੂੰ ਭਾਣਾ ਮੰਨਣ ਦੀ ਜਾਚ ਆ ਜਾਏ ਉਹ ਕੱਲਾ ਆਪਣਾ ਭਲਾ ਨਹੀਂ ਮੰਗਦੇ, ਉਹ ਸਰਬੱਤ ਦਾ ਭਲਾ ਮੰਗਦੇ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਉਹਨਾਂ ਦਾ ਸ਼ਲੋਕ ਅਸੀਂ ਪੜ੍ਹਨੀ। ਇੱਕ ਦਿਨ ਮੈਂ ਸਵੇਰ ਦੀ ਕਥਾ ਵਿੱਚ ਬੇਨਤੀ ਕੀਤੀ ਸੀ ਕਿ ਭਾਣਾ ਮੰਨਣ ਵਾਲਾ ਇੱਕ ਮੁਰਦੇ ਦੀ ਤਰ੍ਹਾਂ ਹੋ ਜਾਂਦਾ। ਜਿੰਨੀ ਦੇਰ ਤੱਕ ਬੰਦਾ ਜਿਉਂਦਾ ਹੈ ਆਪਣੀ ਮਰਜ਼ੀ ਕਰਦਾ, ਤੇ ਓਨੀ ਦੇਰ ਤੱਕ ਪਾਣੀ ਵਿੱਚ ਡੁੱਬਦਾ। ਜਦੋਂ ਮੁਰਦਾ ਹੋ ਜਾਂਦਾ ਉਦੋਂ ਅਸਲ ਵਿੱਚ ਉਹ ਭਾਣਾ ਮੰਨਦਾ, ਤੇ ਭਾਣਾ ਮੰਨਣ ਵਾਲਾ ਫਿਰ ਜਿੱਧਰ ਦਾ ਪਾਣੀ ਚੱਲਦਾ ਉਧਰ ਦੇ ਪਰਵਾਹ ਨੂੰ ਆਪਣੇ ਆਪ ਨੂੰ ਲੈ ਤੁਰਦਾ। ਜਿਹੜੇ ਮਰ ਜਾਣ ਪਾਣੀ ਉਹਨਾਂ ਨੂੰ ਤਾਰ ਦਿੰਦਾ, ਸੱਚ ਜਾਣੋ ਜਿਹੜੇ ਜਿਉਂਦੇ ਰਹਿੰਦੇ ਨੇ ਪਾਣੀ ਉਹਨਾਂ ਨੂੰ ਡੋਬਦਾ ਹੈ। ਜਿਹੜੇ ਭਾਣਾ ਮੰਨਣ ਵਾਲੇ ਨੇ ਨਾ ਆਪਣੇ ਆਪ ਨੂੰ ਜਿਨ੍ਹਾਂ ਨੇ ਜਿਉਂਦੇ ਦੀ ਮਾਰ ਦਿੱਤਾ ਹੈ, ਮਰਨ ਵਾਲੇ ਗੁਰੂ ਕੇ ਸਿੱਖੋ ਉਹ ਪਾਣੀ ਦੇ ਵਿੱਚ ਤਰਦੇ ਨੇ, ਪਾਣੀ ਦੇ ਵਿੱਚ ਉਹਨਾਂ ਨੂੰ ਤਰਨ ਦਾ ਪਾਣੀ ਆਪ ਰਹਿਮਤ ਕਰ ਦਿੰਦਾ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਇੱਕ ਪ੍ਰਮਾਣ ਦਿੱਤਾ, ਉਹਨਾਂ ਨੇ ਆਪ ਭਾਣਾ ਮੰਨਿਆ। ਦੇਖੋ ਕਹਿੰਦੇ ਨੇ ਦਰਿਆ ਵਗਿਆ ਤੇ ਦਰਿਆ ਦਾ ਪਾਣੀ ਉਛਲ ਕੇ ਇਸ ਦਰਿਆ ਨੇ ਕਿਨਾਰਿਆਂ ਨੂੰ ਤੋੜਿਆ, ਕਿਨਾਰੇ ਨੂੰ ਤੋੜ ਕੇ ਦਰਿਆ ਇੱਕੋ ਦਮ ਪਿੰਡ ਵਾਲੇ ਪਾਸੇ ਨੂੰ ਚੱਲਿਆ। ਉਹਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਤਬਾਹ ਕਰਨਾ ਸ਼ੁਰੂ ਕੀਤਾ, ਤੇ ਲੋਕਾਂ ਨੇ ਇੱਕੋ ਗੱਲ ਕੀ ਭਾਵੇਂ ਸਮਝਣ ਲਈ ਸਿਆਣਿਕਾਂ ਸਿਆਣਿਆਂ ਨੇ ਭੂਮਿਕਾ ਵੀ ਇੱਕ ਦਰਿਆ ਦੀ ਦਿੱਤੀ, ਪਰ ਹਕੀਕਤ ਵਿੱਚ ਉਹਨਾਂ ਨੇ ਭਾਣਾ ਮੰਨਣ ਦੀ ਰਜ਼ਾ ਵਿੱਚ ਚੱਲਣ ਦੀ ਗੱਲ ਕਹੀ। ਰਜ਼ਾ ਵਿੱਚ ਗਿਲੇ ਨਹੀਂ ਹੁੰਦੇ, ਰਜ਼ਾ ਵਿੱਚ ਕੇਵਲ ਸ਼ੁਕਰ ਹੁੰਦਾ ਹੈ, ਕੇਵਲ ਸ਼ੁਕਰਾਨਾ ਹੁੰਦਾ ਹੈ, ਕੇਵਲ ਧੰਨਵਾਦ ਹੁੰਦਾ ਹੈ। ਤੇ ਮੈਂ ਬੇਨਤੀ ਕਰਾਂ ਧੰਨਵਾਦ ਤੇ ਵੀ ਉਹੀ ਪਹੁੰਚਦਾ ਜੇ ਗੁਰੂ ਕੇ ਸਿੱਖੋ ਜਿਹੜਾ ਸਾਰੇ ਵਿਕਾਰਾਂ ਦੀ ਫੇਟ ਤੋਂ ਬਚ ਜਾਏ। ਇੱਕ ਉਦਾਹਰਨ ਸਿਰ ਅਸੀਂ ਇੰਡੀਆ ਵੀ ਤੱਕਦੇ ਹਾਂ, ਤੁਸੀਂ ਕਿਸੇ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰੋ ਤੇ ਸਾਹਮਣੇ ਜਾਂਦੇ ਆ ਇੱਕ ਬੋਰਡ ਮਿਲਦਾ ਹੈ, ਬੋਰਡ ਲੱਗਾ ਹੈ, ਭਾਵੇਂ ਮਿਊਨਸਪੈਲਿਟੀ ਵਾਲਿਆਂ ਲਾਇਆ, ਨਗਰ ਪਾਲਿਕਾ ਵਾਲਿਆਂ ਲਾਇਆ, ਉਹ ਲਿਖਿਆ ਹੁੰਦਾ ਸ਼ਹਿਰ ਵਿੱਚ ਆਇਓ ਜੀ ਆਇਆਂ ਨੂੰ ਧਿਆਨ ਦਿਆ ਜੀ, ਧੰਨਵਾਦ ਨਹੀਂ ਲਿਖਿਆ ਹੁੰਦਾ, ਸਿਰਫ ਸ਼ਬਦ ਹੁੰਦੇ ਨੇ ਜੀ ਆਇਆਂ ਨੂੰ, ਤੇ ਸ਼ਹਿਰ ਵਿੱਚ ਅਸੀਂ ਲੰਘਣਾ ਸ਼ੁਰੂ ਕਰਨੇ ਆ। ਜਦੋਂ ਸ਼ਹਿਰ ਵਿੱਚ ਲੰਘਦੇ ਹਾਂ ਤੇ ਥਾਂ ਥਾਂ ਤੇ ਕੋਈ ਚੁਰਸਤਾ ਆ ਗਿਆ, ਕਿਤੇ ਭੀੜ ਭੜੱਕਾ ਆ ਗਿਆ, ਕਿਤੇ ਲੋਕਾਂ ਦੇ ਕਬੋਲ ਸੁਣਨੇ ਪੈਂਦੇ ਨੇ, ਤੇ ਜਦੋਂ ਬੰਦਾ ਬਚਦਿਆਂ ਬਚਾਉਂਦਿਆਂ ਪੂਰੇ ਸ਼ਹਿਰ ਨੂੰ ਬਾਹਰ ਨਿਕਲ ਜਾਏ, ਪਾਰ ਕਰ ਜਾਏ, ਤੇ ਉਦੋਂ ਫਿਰ ਇੱਕ ਬੋਰਡ ਮਿਲਦਾ, ਉਹਦੇ ਤੇ ਲਿਖਿਆ ਹੁੰਦਾ ਧੰਨਵਾਦ। ਪਹਿਲਾਂ ਧੰਨਵਾਦ ਨਹੀਂ, ਸੱਚ ਜਾਣੋ ਇਹ ਸੰਸਾਰ ਤੇ ਆਇਆ ਉਹ ਬੰਦਿਆਂ, ਇਹ ਸ਼ਹਿਰੀ ਇਸੇ ਜੀ ਆਇਆ ਕਿਹਾ ਜਾਏਗਾ, ਇਸੇ ਭੀੜ ਭੜੱਕੇ ਨਹੀਂ, ਇਸੇ ਚੁਰਸ ਦੇ ਵਿੱਚ ਬੜੇ ਫੇਟੀਆਂ ਵੱਜਣ ਵਾਲੀਆਂ ਨੇ, ਪਰ ਜੇ ਕਿਤੇ ਤੂੰ ਸਾਰਿਆਂ ਨੂੰ ਬਚਾ ਕੇ ਰਜ਼ਾ ਵੀ ਸਬਰ ਕਰਦਾ ਰਿਹਾ, ਤੇ ਸੱਚ ਜਾਣੀ ਇੱਕ ਦਿਨ ਦੁਨੀਆਂ ਤੋਂ ਤੁਰਦਿਆਂ ਤੈਨੂੰ ਵੀ ਧੰਨਵਾਦ ਕਿਹਾ ਜਾਏਗਾ, ਤੇ ਕੇਵਲ ਧੰਨਵਾਦ ਨਹੀਂ ਇਹ ਵੀ ਕਿਹਾ ਜਾਏਗਾ ਕਿ ਪਰਤ ਕੇ ਸਮਾਂ ਲੱਗੇ ਤੇ ਸਾਡੇ ਸ਼ਹਿਰ ਜ਼ਰੂਰ ਆਇਆ ਜੇ, ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਸੱਚ ਜਾਣੋ ਭਾਣੇ ਮੰਨਣ ਵਾਲੇ, ਸਿਦਕ ਵਿੱਚ ਤੁਰਨ ਵਾਲੇ, ਜਿਨ੍ਹਾਂ ਨੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਲਿਆ, ਆਗੈ ਮਿਲੇ ਵਧਾਈ, ਉਹਨਾਂ ਨੂੰ ਜੀ ਆਇਆ ਵੀ ਕਿਹਾ ਜਾਂਦਾ, ਧੰਨਵਾਦ ਵੀ ਕਿਹਾ ਜਾਂਦਾ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਯਾਤਰਾ ਸਫਲ ਕਰਕੇ ਗਏ। ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਪਾਣੀ ਵੀ ਚੱਲਣ ਵਾਲੇ, ਦਰਿਆ ਛਲਕਿਆ ਪਾਣੀ ਬਾਹਰ ਨਿਕਲਿਆ, ਲੋਕਾਂ ਕਿਹਾ ਫਕੀਰ ਤੇਰੀ ਰੱਬ ਦੇ ਘਰ ਤੱਕ ਚੱਲਦੀ ਏ, ਇਸ ਦਰਿਆ ਦੇ ਪਾਣੀ ਨੂੰ ਇਸ ਦੇ ਮੁਖਾਣੇ ਨੂੰ ਰੋਕ ਦੇ। ਕਹਿਣ ਲੱਗੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਕਿ ਕੰਧੀ ਵੈਣ ਨਾ ਢਾਏ ਤਉ ਭੀ ਲੇਖਾ ਦੇਵਣਾ, ਇਹ ਦਰਿਆ ਇਹਨਾਂ ਤਾਕਤ ਦਾ ਮਾਣ ਨਾ ਕਰ, ਇਹਨਾਂ ਤੂੰ ਕਿਨਾਰਿਆਂ ਨੂੰ ਢਾ ਕੇ ਜ਼ਿੰਦਗੀ ਲੋਕਾਂ ਦੀ ਤਬਾਹ ਨਾ ਕਰ, ਕਿਉਂਕਿ ਉਛਲ ਕੇ ਚੱਲਣ ਵਾਲਿਆ ਇੱਕ ਦਿਨ ਤੈਨੂੰ ਵੀ ਲੇਖਾ ਦੇਣਾ ਪੈਣਾ। ਭਾਣੇ ਵੀ ਚੱਲਣ ਵਾਲੇ ਦਰਿਆ ਨੇ ਕਿਹਾ ਸੀ ਬਾਬਾ ਜੀ ਲੋਕਾਂ ਨੂੰ ਤਾਂ ਪਤਾ ਕੋਈ ਨਹੀਂ, ਤੁਸੀਂ ਤਾਂ ਅੰਦਰ ਨੂੰ ਜਾਣਦੇ ਹੋ, ਮੇਰੇ ਆਪਣੇ ਵਸ ਵਿੱਚ ਕੁਝ ਨਹੀਂ, ਜਿੱਧਰ ਰੱਬ ਮੈਨੂੰ ਤੋਰਦਾ ਪਿਆ ਸੱਚ ਜਾਣੂ ਮੈਂ ਉਹਦੀ ਰਜ਼ਾ ਵੀ ਤੁਰਨਾ ਪਿਆ। ਚੜ੍ਹਦੀ ਕਲਾ ਕਿਤੇ ਕੁਝ ਆ ਭਾਣਾ, ਉਹਨਾਂ ਸ਼ਬਦ ਵਰਤਿਆ ਕੰਧੀ ਵਹਿਮ ਨਾ ਢਾਏ ਤਉ ਭੀ ਲੇਖਾ ਦੇਵਣਾ, ਤੇ ਦਰਿਆ ਨੇ ਕਿਹਾ ਸੀ ਜਿੱਧਰ ਰੱਬ ਰਜ਼ਾਏ ਵਹਿਣ ਤੰਡਾਊ ਗਉ ਕਰੇ, ਜਿੱਧਰ ਮੈਨੂੰ ਰੱਬ ਦੀ ਰਜ਼ਾ ਜਿੱਧਰ ਉਹਨੇ ਲੈ ਜਾਣਾ ਮੈਂ ਉਸੇ ਪਾਸੇ ਨੂੰ ਤੁਰਨਾ ਹੈ। ਭਾਈ ਗੁਰਦਾਸ ਜੀ ਹੁਣਾਂ ਨੇ ਭਾਣੇ ਦੇ ਸੰਬੰਧੀ ਇੱਕ ਬਹੁਤ ਪਿਆਰਾ ਬਚਨ ਕਿਹਾ, ਕਹਿਣ ਲੱਗੇ ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਤੇਰੇ ਭਾਣੇ ਮੈਂ ਅਰਜ਼ ਕਰ ਰਿਹਾ। ਕਹਿੰਦੇ ਨੇ ਗੁਰਮੁਖ ਨੇ ਆਪਣੇ ਅੰਦਰ ਦੀ ਹਉਮੈ ਨੂੰ ਛੱਡ ਦਿੱਤਾ, ਉਹਨੇ ਹਉਮੈ ਨੂੰ ਤਿਆਗ ਦਿੱਤਾ। ਹਉਮੈ ਵਾਲੇ ਕਹਿੰਦਾ ਮੇਰੇ ਨਾਲ ਕਿਉਂ ਹੋਇਆ, ਕਿਉਂਕਿ ਉਹ ਅਜੇ ਆਪਣੀ ਹੋਂਦ ਨੂੰ ਆਪਣੀ ਤਾਕਤ ਨੂੰ ਜਿਤਾਉਂਦਾ ਪਿਆ, ਤੇ ਜਿਹਨੇ ਮੈਂ ਮੇਰੀ ਛੱਡ ਦਿੱਤੀ ਉਹ ਕਹਿੰਦਾ ਜੋ ਕੁਝ ਹੋਇਆ ਤੇਰੀ ਰਜ਼ਾ ਵਿੱਚ ਹੀ ਹੋਇਆ। ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਉਹਦੇ ਮਨ ਨੂੰ ਭਾਣਾ ਪਾਉਂਦਾ, ਤੇ ਕਿਹਦਾ, ਉਸ ਖਸਮ ਦਾ। ਦੇਖੋ ਜਿੰਨਾ ਭਾਣਾ ਮੰਨਿਆ ਅਸਲ ਵਿੱਚ ਉਹ ਬੰਦੇ ਬਣੇ। ਸਾਹਿਬ ਬਾਬਾ ਕਬੀਰ ਜੀ ਦਾ ਅਸੀਂ ਇੱਕ ਸ਼ਬਦ ਪੜ੍ਹਨੇ ਹਾਂ, ਉਹ ਕਹਿੰਦੇ ਨੇ ਭਾਣੇ ਦਾ ਮਤਲਬ ਇਹ ਨਹੀਂ ਕਿ ਸੁੱਖ ਵਾਲੀ ਗੱਲ ਆਵੇ ਤੇ ਭਾਣਾ, ਤੇ ਦੁੱਖ ਆਵੇ ਤੇ ਗਿਲੇ ਕਰੇ, ਨਹੀਂ। ਬੰਦਾ ਤਾਂ ਸਾਰੀ ਜ਼ਿੰਦਗੀ ਸੱਚ ਜਾਣੋ ਗਿਲਿਆਂ ਵਿੱਚ ਹੀ ਨਿਕਲ ਚੱਲੀਏ, ਸ਼ਿਕਵਿਆਂ ਵਿੱਚ ਹੀ ਨਿਕਲ ਚੱਲੀਏ, ਸਾਰੀ ਜ਼ਿੰਦਗੀ ਰੱਬ ਨੂੰ ਉਲਾਮੇ ਦਿੰਦੇ ਨਿਕਲ ਗਈਏ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਉਹਨਾਂ ਦੀ ਜੀਵਨ ਵਿੱਚ ਇੱਕ ਬਹੁਤ ਸੋਹਣੀ ਘਟਨਾ ਦਿੱਤੀ ਹੈ। ਸਰਦਾਰ ਕਿਰਪਾਲ ਸਿੰਘ ਜੀ ਕਸੇਲ ਹੁਣਾਂ ਨੇ, ਕਹਿੰਦੇ ਨੇ ਦੋ ਈਸਾਈ ਮਿਸ਼ਨਰੀ, ਇਉਂ ਕਹਿ ਲਓ ਦੋ ਬੀਬੀਆਂ ਕ੍ਰਾਈਸਟ ਦਾ ਪ੍ਰਚਾਰ ਕਰਨ ਵਾਲੀਆਂ, ਵੱਖ ਵੱਖ ਇਲਾਕਿਆਂ ਵਿੱਚ ਗਈਆਂ ਸਨ। ਅੱਜ ਕਈ ਸਾਲਾਂ ਤੋਂ ਬਾਅਦ ਜਦੋਂ ਪ੍ਰਚਾਰ ਕਰਕੇ ਵਾਪਸ ਮੁੜੀਆਂ, ਆਪਸ ਵਿੱਚ ਇਕੱਠੀਆਂ ਹੋ ਬੈਠੀਆਂ, ਤੇ ਇੱਕ ਨੇ ਕਿਹਾ ਸੀ ਕਿ ਜਦੋਂ ਈਸਾ ਆਉਣਗੇ, ਮੈਂ ਸਿਰਫ ਉਦਾਹਰਣ ਦੇ ਰਿਹਾ, ਇਹ ਨਾ ਸਮਝੋ ਵੀ ਗੁਰਮਤਿ ਤੋਂ ਬਾਹਰ ਜਾ ਕੇ, ਭਾਵਾਂ ਉਦਾਹਰਣ ਇੱਕ ਲਈਏ ਪਰ ਇਸ ਗੱਲ ਨੂੰ ਸਮਝਣ ਲਈ ਕਿ ਗਿਲੇ ਛੱਡ ਦਿਓ ਬੰਦਿਆਂ, ਸ਼ੁਕਰ ਕਰਨ ਦੀ ਜਾਚ ਸਿੱਖ ਲੈ, ਜੋ ਮਿਲਿਆ ਉਹਦਾ ਸ਼ੁਕਰ ਕਰ, ਜੇ ਨਹੀਂ ਮਿਲਿਆ ਤੇ ਅਰਦਾਸ ਕਰ ਮੈਂ ਇਹਦੇ ਪਾਤਰ ਦਾ ਨਹੀਂ, ਮੇਰੇ ਕੋਲ ਇਹਦੇ ਜੋਗਾ ਜੀਵਨ ਨਹੀਂ, ਤੁਸੀਂ ਤਾਂ ਨਹੀਂ ਮੈਨੂੰ ਦਿੱਤਾ। ਇਹ ਨਹੀਂ ਤੂੰ ਧੱਕਾ ਕਰਕੇ ਕਹਿ ਮੈਨੂੰ ਕਿਉਂ ਨਹੀਂ ਦਿੱਤਾ, ਜੇ ਨਹੀਂ ਦਿੱਤਾ ਤਾਂ ਅਰਦਾਸ ਕਰ ਮੇਰਾ ਇਹਦੇ ਵਿੱਚ ਭਲਾ ਸੀ, ਤੁਸੀਂ ਨਹੀਂ ਦਿੱਤਾ, ਜਿਹੜਾ ਦਿੱਤਾ ਹੀ ਮੈਂ ਇਹਦਾ ਸ਼ੁਕਰ ਕਰਨਾ ਹੈ। ਗਿਲਾ ਨਹੀਂ, ਉਲਾਮਾ ਨਹੀਂ, ਆਪਸ ਵਿੱਚ ਮਿਲੀਆਂ,
ਇੱਕ ਦੇ ਚਿਹਰੇ ਤੇ ਬੜੀ ਗੰਭੀਰਤਾ ਸੀ, ਪੂਰੀ ਤਰ੍ਹਾਂ ਸੰਤੁਸ਼ਟ ਸੀ ਤੇ ਆਖਦੇ ਨੇ ਉਸ ਨੂੰ ਦੂਸਰੀ ਨੇ ਕਿਹਾ, ਕਹਿਣ ਲੱਗੀ ਦੇਖੋ ਕਿ ਬਾਹਰ ਜਾਂਦੇ ਹਾਂ ਲੋਕੀ ਬਹੁਤ ਕੁਛ ਕਹਿੰਦੇ ਪਏ ਨੇ, ਕਬੋਲ ਬੋਲਦੇ ਨੇ, ਸ਼ਬਦ ਭੈੜੇ ਬੋਲਦੇ ਨੇ, ਤੇ ਜਦੋਂ ਈਸਾ ਜੀ ਆਉਣਗੇ ਕਿ ਅਸੀਂ ਸਭ ਤੋਂ ਪਹਿਲਾਂ ਦੱਸਣਾ ਦੇਖੋ ਕਿ ਤੁਹਾਡੇ ਰਾਹ ਤੇ ਤੁਰੇ ਲੋਕਾਂ ਨੇ ਸਾਨੂੰ ਆਹ ਕੁਛ ਕਿਹਾ। ਕਹਿੰਦੇ ਨੇ ਉਸ ਵੇਲੇ ਦੂਜੀ ਨੇ ਕਿਹਾ ਸੀ ਖਾਮੋਸ਼, ਅਗਾਂ ਜ਼ਬਾਨ ਨਾ ਖੋਲੀ। ਉਹਨੇ ਪੁੱਛਿਆ ਕਿਉਂ? ਕਹਿਣ ਲੱਗੀ ਦੇਖੋ ਜਦੋਂ ਈਸਾ ਨੇ ਆਉਣਾ ਹੈ ਉਹ ਧਰਤੀ ਦੇ ਲੋਕਾਂ ਦਾ ਭਾਰ ਕਰਨ ਆਏ ਨੇ, ਉਹ ਦੁੱਖ ਦੂਰ ਕਰਕੇ ਲੋਕਾਂ ਦਾ ਆਉਣਗੇ, ਤੇ ਜਦੋਂ ਘਰ ਆਉਣਗੇ ਤੇ ਘਰ ਆਉਂਦਿਆਂ ਸਾਰ ਅਸੀਂ ਉਲਾਮੇ ਦਿਆਂਗੀਆਂ, ਤੇ ਅਸਲ ਵਿੱਚ ਪਤੀ ਵਰਤਾ ਇਸਤਰੀ ਦਾ ਧਰਮ ਨਹੀਂ, ਜਦੋਂ ਆਉਣਗੇ ਆਉਂਦਿਆਂ ਸ਼ੁਕਰ ਕਰਾਂਗੇ ਜੀ ਸਦਕੇ ਅਸੀਂ ਇਹਦੇ ਲਾਇਕ ਨਹੀਂ, ਤੁਸੀਂ ਸਾਡੇ ਘਰ ਆ ਗਏ। ਹੁਣ ਫਰਕ ਹੈ ਨਾ, ਆਪੋ ਆਪਣੀ ਸੋਚਦਾ। ਮੈਂ ਕਹਿੰਦਾ ਗੁਰੂ ਕੇ ਸਿੱਖਾਂ ਤੂੰ ਸਾਈਂ ਨੂੰ ਉਲਾਮੇ ਨਾ ਦੇ, ਤੂੰ ਸ਼ੁਕਰ ਕਰ, ਗਿਲਾ ਨਾ ਕਰ, ਉਹਦੇ ਉੱਤੇ ਤਾਨੇ ਨਾ ਕਸ। ਮੇਰੇ ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ, ਕਹਿਣ ਲੱਗੇ ਭਾਣੇ ਨੂੰ ਮੰਨਣ ਵਾਲਾ ਉਹ ਕੇਵਲ ਸ਼ੁਕਰ ਵਿੱਚ ਜੁੜਦਾ ਹੈ, ਉਹ ਕਦਾ ਧੰਨਵਾਦ ਕਰਦਾ ਹੈ, ਉਹ ਕਦੀ ਵੀ ਉਲਾਮੇ ਨਹੀਂ ਦਿੰਦਾ। ਤੇ ਭਾਈ ਸਾਹਿਬ ਦੇ ਬਚਨ ਨੇ ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ। ਕਹਿਣ ਲੱਗੇ ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਨ। ਉਹ ਇੰਨੀ ਚੜ੍ਹਦੀ ਕਲਾ ਵਿੱਚ ਹੈ, ਸਭ ਦੇ ਚਰਨਾਂ ਦੀ ਧੂੜੇ ਤੇ ਰੱਬ ਦੀ ਦਰਗਾਹ ਵਿੱਚ ਉਹਨੂੰ ਥਾਂ ਮਿਲਦੀ ਹੈ। ਕਹਿਣ ਲੱਗੇ ਵਰਤਮਾਨ ਵਿੱਚ ਵਰਤਦਾ ਖੋਵਣ ਹਾਰ ਸੋਈ ਪਰਵਾਣਾ। ਹੁਣ ਤੱਕੋ ਵਰਤਮਾਨ ਵਿੱਚ ਵਰਤਦਾ ਇਸ ਤੁਕ ਨੂੰ ਅਸੀਂ ਬੜੀ ਵਾਰੀ ਪੜਿਆ ਹੈ, ਹਕੀਕਤ ਏ ਜਿਸ ਸਿੱਖ ਨੂੰ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ ਉਹ ਬੰਦਾ ਕਦੀ ਢਿੰਦੀ ਕਲਾ ਵੀ ਜਾਂਦਾ। ਜਦੋਂ ਅਸੀਂ ਢਿੰਦੀ ਕਲਾ ਵੀ ਜਾਂਦੇ ਹਾਂ ਜਿਹੜੇ ਦਿਨ ਬੀਤੇ ਨੇ ਉਹਨਾਂ ਨੂੰ ਚੇਤੇ ਕਰਕੇ, ਜਿਹੜੇ ਆਏ ਨੇ ਉਹਨਾਂ ਦੇ ਫਿਕਰ ਵਿੱਚ, ਤੇ ਜਿਹੜੇ ਚਾਰ ਸਵਾਸ ਮਿਲੇ ਨੇ ਇਹਨਾਂ ਨੂੰ ਕਿਹੜਾ ਸਾਂਭਦਾ ਹੈ। ਭਾਈ ਵੀਰ ਸਿੰਘ ਉਹਨਾਂ ਨੇ ਐਵੇਂ ਨਹੀਂ ਸੀ ਕਿਹਾ ਕਿ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਉਹ ਪਿਆਰਿਓ ਅੱਜ ਸਾਡੇ ਕੋਲ ਵਿੱਚ ਇਹ ਫਿਕਰਾਂ ਲਾਏ, ਵਰਤਮਾਨ ਨੂੰ ਸਾਂਭੇਖਾ ਬੰਦਾ। ਜਿਹਨਾਂ ਲੋਕਾਂ ਨੂੰ ਵਰਤਮਾਨ ਸਾਂਭਣ ਦੀ ਜਾਂਚ ਆ ਜਾਏ ਉਹਨਾਂ ਦਾ ਅਤੀਤ ਵੀ ਚੰਗਾ ਬਣ ਜਾਂਦਾ ਹੈ, ਤੇ ਸੱਚ ਜਾਣੋ ਉਹਨਾਂ ਦਾ ਭਵਿੱਖ ਵੀ ਸੁਨਹਿਰੀ ਹੁੰਦਾ ਹੈ। ਵਰਤਮਾਨ ਨੂੰ ਸਾਂਭਣਾ, ਜਿਹੜੇ ਸਮਾਂ ਨਿਕਲਦਾ ਪਿਆ ਇਸ ਵਰਤਮਾਨ ਨੇ ਤਾਂ ਸਾਡਾ ਬੀਤਿਆ ਹੋਇਆ ਭੂਤਕਾਲ ਬਣਿਆ। ਜਿਸ ਬੰਦੇ ਨੇ ਲੰਘਦੇ ਹੋਏ ਵਰਤਮਾਨ ਨੂੰ ਸਾਂਭ ਲਿਆ ਹੈ, ਲੰਘਣ ਤੋਂ ਬਾਅਦ ਉਹਦਾ ਬੀਤਿਆ ਹੋਇਆ ਸਮਾਂ ਕਦੀ ਨਿਭਲ ਨਹੀਂ, ਉਹਦਾ ਬੀਤਿਆ ਵੀ ਸਫਲ ਹੈ ਤੇ ਜਿਹੜਾ ਆ ਰਿਹਾ ਉਹਨੇ ਵੀ ਸਫਲ ਹੋਣਾ ਜਿਹਨੂੰ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ। ਵਰਤਮਾਨ ਵੀ ਜੀਏ ਕਿ ਅੱਜ ਮੇਰੇ ਨਾਲ ਕੀ ਹੈ। ਗੁਰੂ ਅਮਰਦਾਸ ਜੀ ਨੇ ਵਰਤਮਾਨ ਵੀ ਜੀਣ ਦੀ ਜਾਂਚ ਦੱਸੀ, ਭਾਵਾਂ ਕਿ ਸਤਿਗੁਰੂ ਨੇ ਇਹ ਖੇਡ ਆਪਣੇ ਜਾਮੇ ਵਿੱਚ ਵਰਤਾਈ। ਅਗਾਂਹ ਨਹੀਂ ਰਾਤ ਨੂੰ ਲੰਗਰ ਪਾਣੀ ਤਿਆਰ ਹੋਣ, ਵਾਹਿਗੁਰੂ ਸਾਰਾ ਦਿਨ ਲੰਗਰ ਤਿਆਰ ਹੋਣਾ, ਸੰਗਤ ਨਿਆਉਣਾ, ਪ੍ਰਸ਼ਾਦ ਪਾਣੀ ਛਕਣਾ, ਤੇ ਸ਼ਾਮ ਨੂੰ ਇੱਕ ਗੱਲ ਕਹਿ ਦੇਣੀ ਹੈ ਕਿ ਭਾਂਡੇ ਧੋ ਦਿਓ, ਮੂੰਹ ਤੇ ਮਾਰ ਦਿਓ। ਕਿਉਂ? ਇੱਕ ਸਬਕ ਪੈ ਸਿਖਾਉਂਦੇ ਸਨ ਸਿੱਖੀ ਨੂੰ ਘੜਨ ਦੇ ਲਈ, ਸਿੱਖ ਨੂੰ ਘੜਨ ਲਈ ਕਿ ਵਰਤਮਾਨ ਵਿੱਚ ਵਰਤਣ ਦੀ ਜਾਂਚ ਆ ਜਾਏ। ਜੇ ਅੱਜ ਸਾਈਂ ਨੇ ਦਿੱਤਾ ਹੈ ਤੇ ਸਵੇਰੇ ਜੇ ਜ਼ਿੰਦਗੀ ਦਿੱਤੀ ਤੇ ਰੋਜ਼ੀ ਫਿਰ ਵੀ ਦਏਗਾ। ਇਹ ਵਰਤਮਾਨ ਵਿੱਚ ਵਰਤਣਾ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ, ਭਾਈ ਵੀਰ ਸਿੰਘ ਉਹਨਾਂ ਨੇ ਕਿਹਾ ਕਿ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਓਏ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ। ਐਵੇਂ ਸੋਚ ਵਿੱਚ ਪੈ ਗਏ। ਜਿਹੜੇ ਵਰਤਮਾਨ ਸਾਂਭਦੇ ਨੇ ਨਾ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਕਿ ਹਰ ਜਪਦਿਆਂ ਖਿਲ ਢਿਲ ਨਾ ਕੀਜੇ ਮੇਰੀ ਜਿੰਦੜੀ। ਗੁਰੂ ਰਾਮਦਾਸ ਜੀ ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ, ਕੀ ਪਤਾ ਅਗਲਾ ਆਉਣਾ ਕਿ ਨਹੀਂ, ਜਿਹੜਾ ਆਇਆ ਘੱਟੋ ਘੱਟ ਇਹਨੂੰ ਸਾਂਭ ਲੈ। ਜਿਹੜੇ ਵਰਤਮਾਨ ਨੂੰ ਸਾਂਭਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਹੜੇ ਵਰਤਮਾਨ ਸਾਂਭਦੇ ਨੇ ਉਹਨਾਂ ਨੂੰ ਸਾਹਿਬ ਕਿਰਪਾਲੂ ਜੀ ਨੇ ਮਿਹਰ ਕਰਕੇ ਬਚਨ ਕਹੇ ਨੇ ਕਿ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਵਰਤਮਾਨ ਨੂੰ ਸਾਂਭ ਲੈ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਂ। ਮੈਂ ਆਉਣਾ ਕਬੀਰ ਜੀ ਦੇ ਸ਼ਬਦ ਵੱਲ ਹੈ, ਬੇਨਤੀ ਕਰ ਰਿਹਾ ਭਾਣਾ, ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨਿਮਾਣਾ। ਵਰਤਮਾਨ ਵਿੱਚ ਵਰਤਦਾ होवन हार सोई परवाना, कारण करता जो करे सिर तार मन करे शुकराना, ए वे तेरे पाने सिर तार मन करे शुकराना, जो करता जो वह गुरु करदा है ओदे तो सिर ना फेरे। इसे गल दी प्रोड़ता जो भाई गुरदास ने की, इनू कबीर साहब मुद्दत पहला कहिंदे फुरमान तेरा सिर है उपर, कारण करता जो करे सिर तर मन करे शुकराना, फुरमान तेरा सिर है उपर, फिर ना करत विचार तू ही दरिया तू ही करिया, तुझे ते निस्तार बंदे बंदगी इक प्यार, भाणा किए साहिब रोस धरो के प्यार, नाम तेरा आधार मेरा, मेरे लिए नाम की चढ़ती कला है, जे पानी ना मिले ते कमल दे फुल मुरझा जाते ने, जे सिख नू बंदगी दा जल ना मिले ते सचकल जानो एदी चढ़ती कला भी मुरझा जाती है, ढेंदी कला है, नाम तेरा आधार मेरा, जो फूल जई है नार है, कहो कबीर कह कबीर गुलाम घर का जी आए भावे मार, ए वे तेरा भाणा। भाई साहब कह रहे ने कि गुरमुख मैं पर हर मन भावे खसम दा भाणा, पैरी पै पा खाक होए दरगह पावे मान निवाणा, वर्तमान विच वरदा खोमण हार सोई परवाना, कारण करता जो करे सिर धर मन करे शुकराना, राजी होए रजाए विच दुनिया अंदर ज्यों मेहमान, ओदी रजा विच रहिंदा कि जिवें ओ रखे उसे तरह मेहमान बन के रहिंदा है। गुरमुख जिन्हां नूं भाणे दा रस आ गया है उन्होंने फिर सरबत दा भला मंगिया, जदों भला मंगण वाले पासे जाने आ ना, गुरमुखो गुरु नानक साहब दा इक घर है, अनेकां धर्म ने अपने अपने सारे लोचदे ने, मैं कल बेनती कीती सी सिखा तेरी अरदास लई इह मुंदावणी है, अखीरली मोहरी तेरे लिए नानक नाम चढ़दी कला, तेरे भाणे सरबत दा भला, इत्थे तेरी सारी गल अरदास दी खत्म ते हुंदी आ, ये ठप्पा लग गया मोर लग गई ये साप लग गई। सतगुरु नूं पुछो कि भला, पहली गल कि सिख केवल भला मंगदा नहीं भला करदा भी है। मैं बेनती करा मंगण नूं तां मेरे वर्गे रोज ही पढ़ी जाने लैक्चर करी जाना है ना हुण, कि नानक नाम चढ़दी कला तेरे भाणे सरबत दा भला, केवल भला मंगदे नहीं भला करदे ने, ते करदे भी उहनां दा ने जिहड़ा इहनां दा बुरा करदे। सिख दी अवस्था कित्थों आवेगी गुरमुखो, जिन्हां ने भला मंगना है उन्हां दी नजर भी दुश्मन कोई नहीं, जे जिन्हां भला मंगना है उहदी नजर भी बैरी कोई नहीं। भला मंगण वाले कहिंदे ने कि सब को मीत हम आपन कीना, हम सबना के साजन, दूर परायो मन का बिरहा, मेल कियो मेरे राजन। भला मंगण वाले कहिंदे ने बिछर गई सब तात पराई, गुरमुख कदों तात पराई मिटेगी, इसे तक किसी का भला की मंगना है, इस पास वह चुलना नहीं चाहिए, अंदर दवैश इनी है असि दूजे नूं वेख के राजी कोई। साहब कहिंदे ने भला मंगण वाला तो कहिंदा कि बिसर गई सब तात पराई, जब ते साध संगत मोहे पाई, ना को बैरी नहीं बेगाना, सगल संग हमको बनियाई, जिन्हों सगल संग बने आई वह कहिंदा नानक नाम चढ़दी कला तेरे भाणे सरबत दा भला, ना को बैरी नहीं बिगाना, सगल संग हमको बने आई, जो प्रभ कीनो सो पल मान्यो, दाता जी कितों मिली अकल, कहन लगे ए सुमत साधु ते पाई, ए सानू अकल ए सोझी मेरे गुरु ने दिती, जिन्हां नू भाणे दा रस आ गया है ओ कहिंदे ने सबे जी संभाल अपनी मेहर कर। गुरमुख ए नहीं कहिंदे कला सिख दा भला होवे, पता नहीं इस दबैश तो कदों बाबा जी असीं उत्ते उठांगे, कदों तेरे रहमत दे बूहे खुलणगे, जदों अखां उत्तों दुई दा पर्दा दूर होवेगा। सच जानिए सानूं तां भरा दा भला नहीं लोचदा, असीं दुनिया दा भला कित्थे मंगणा। मेरे बाबा नानक जी तुरे सरबत दे भले मंगण वाले गुरु नूं तको, उहदे कर किसे चीज़ दी कमी सी। मैं कुछ कु उदाहरणां इतिहास विच्चों देनियां ने, पहली गल सिख का एक विश्वास है, चाहे हिंदू है चाहे मुसलमान है चाहे सिख है चाहे ईसाई है चाहे मुसाई है, वह कहिंदा सारिआं विच मेरे प्यारे की जोत है ते सारे मेरे भरा ने। गुरु ग्रंथ साहब की बाणी नूं लंघ के अज असीं देखने आ स्टेजां ते बोलना, किसी नूं फिरके नूं एक नूं बना के निशाना गालां कढ़नियां, कबोल बोलने ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਮੇਰੀ ਗੱਲ ਹੋ ਸਕਦਾ ਤੁਹਾਨੂੰ ਭਾਏ ਨਾ, ਪਰ ਜਿੱਦਣ ਬਾਬੇ ਨੂੰ ਪੁੱਛੋਗੇ ਉਹ ਕਹੇਗਾ ਏਕ ਪਿਤਾ ਇੱਕ ਸਕੇ ਖੰਬਾਰਿਕ ਤੂੰ ਮੇਰਾ ਗੁਰਹਾਈ। ਜਿੱਦਣ ਮੇਰੇ ਗੁਰੂ ਕਲਗੀਧਰ ਨੂੰ ਪੁੱਛੋਗੇ ਜਿਹਦੇ ਨਾਂ ਤੇ ਸ੍ਰੀ ਸਾਹਿਬ ਚੁੱਕੀ ਏ, ਉਹ ਕਹੇਗਾ ਹਿੰਦੂ ਤੁਰਕ ਕੋਈ ਰਾਬ ਜੀ ਇਮਾਮ ਸਾਹਿਬ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਗੋ। ਜਿੱਦਣ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਹੋਕਾ ਦੇ ਕੇ ਕਹੇਗਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹਦਾ ਭਾਵ ਇਹ ਨਾ ਸਮਝਿਓ ਕਿ ਪ੍ਰਮਾਣ ਦੇ ਕੇ ਮੈਂ ਢਿੰਡੀ ਕਲਾ ਵੱਲ ਜਾਵਾਂ ਕਿ ਦੁਸ਼ਮਣ ਦਾ ਟਾਕਰਾ ਨਾ ਕਰੀਏ। ਉਹ ਦੁਸ਼ਮਣ ਦਾ ਟਾਕਰਾ ਕਰਕੇ ਵੀ ਤੁਹਾਡੇ ਬਜ਼ੁਰਗਾਂ ਨੇ ਜੇ ਉਹਨਾਂ ਦੇ ਖਾਤ ਵਿੱਚ ਡੋਲੇ ਵੀ ਆਏ ਤੇ ਇੱਕੋ ਗੱਲ ਕਹੀ ਸੀਤੀ ਗਏ ਬਾਪ ਦਾ ਘਰ ਜਾਣੀ ਮਤ ਸਮਝੀ, ਤੇਰੀ ਇੱਜ਼ਤ ਨੂੰ ਕੋਈ ਖਤਰਾ ਸੀ ਤੇਰੇ ਘਰ ਪਹੁੰਚਾ ਕੇ ਆਵਾਂਗੇ। ਗੁਰਮੁਖੋ ਕਿੱਥੇ ਸਾਡੇ ਅੰਦਰ ਕਦੀ ਬਾਣੀ ਦੀਆਂ ਤੁਕਾਂ ਵਰਸਣਗੀਆਂ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਭ ਠਾਈ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕੁਛ ਪੋਚ ਮਾਟੀ ਕੈ ਭਾਂਡ ਹੈ ਨਾ ਕੁਛ ਪੋਚ ਕੁੰਭਾਰੇ। ਕਦੀ ਸਾਡੇ ਅੰਦਰ ਇਹ ਸ਼ਬਦ ਵਸੇਗਾ ਬਾਬਾ ਤੇਰਾ ਕਿ ਸਾਰੇ ਲੋਕ ਆਰਤੀ ਪੈ ਉਤਾਰਦੇ ਸਨ ਇਕਾਗਰਤਾ ਬਖਸ਼ਿਓ। ਅੱਜ ਮੇਰੇ ਗੁਰੂ ਧਿਆਨ ਦਿਓ ਤੁਸੀਂ ਗੁਰਮੁਖੋ ਇੱਧਰ ਮੇਰੇ ਵੱਲ, ਸਾਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ ਜਗਨਨਾਥਪੁਰੀ ਉਸ ਦੇ ਕਿਨਾਰੇ ਤੇ ਲੋਜ ਕਹਿੰਦਾ ਸੀ ਸਾਰਿਆਂ ਨੇ ਭਗਵਾਨ ਹੈ, ਪਰ ਸਾਰੀਆਂ ਥਾਵਾਂ ਤੋਂ ਰੱਬ ਨੂੰ ਟੱਕਣ ਵਾਲਾ ਮੇਰਾ ਬਾਬਾ ਨਾਨਕ ਉਹਨੇ ਘੋਖਾ ਦਿੱਤਾ ਸੀ ਮੇਰੇ ਰੱਬ ਜੀ ਸਰਬੱਤ ਦਾ ਭਲਾ ਕਰੀ। ਤੇ ਕੀ ਇਸ ਸ਼ਬਦ ਨੂੰ ਪੜ੍ਹ ਕੇ ਅਸੀਂ ਇਨਕਾਰੀ ਹੋ ਸਕਾਂਗੇ? ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਭੇਰੀ। ਦੇਖੋ ਉੱਥੇ ਸਾਹਿਬ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਸਹਿਸ ਤਵ ਨੈਣ ਨਨ ਨੈਣ ਕਹਿ ਤੋਏ ਕੋ, ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਹੈ, ਜੋਤ ਹੈ ਸੋਏ ਮੇਰੇ ਬਾਪੂ, ਜਿਹੜੀ ਜੋਤ ਮੇਰੇ ਪੁੱਤਰ ਵਿੱਚ ਵਸਦੀ ਏ ਉਹ ਜੋਤ ਮੇਰੇ ਗੁਆਂਢੀ ਦੇ ਪੁੱਤਰ ਵਿੱਚ ਵੀ ਵਸਦੀ। ਜੇ ਮੈਂ ਆਪਣੇ ਪੁੱਤਰ ਦਾ ਭਲਾ ਲੋਚਣਾ ਤੇ ਗਿਆਨ ਗੁਆਂਢੀ ਦੇ ਪੁੱਤਰ ਦਾ ਬੁਰਾ ਕਿਉਂ? ਜੇ ਮੈਂ ਆਪਣੇ ਬਿਜਨਸ ਲਈ ਭਲਾ ਲੋਚਣਾ ਵਾ ਤੇ ਦੂਜੇ ਦੇ ਤੱਪੜ ਰੋਲਣ ਲਈ ਤਿਆਰ ਕਿਉਂ? ਜੇ ਮੈਂ ਆਪਣੀ ਧੀ ਦੀ ਇੱਜ਼ਤ ਲੋਚਣਾ ਵਾ ਤੇ ਦੂਜੇ ਦੀ ਬੱਚੀ ਦੀ ਪੱਤ ਕਿਉਂ ਉਛਾਲਾਂ? ਜੇ ਉਛਾਲਣਾ ਹੈ ਤੇ ਸੱਚ ਜਾਣੀ ਤੂੰ ਝੂਠ ਬੋਲਣਾ, ਤੂੰ ਸਰਬੱਤ ਦਾ ਭਲਾ ਮੰਗਦਾ ਨਹੀਂ ਪਿਆ। ਮੇਰੀ ਬੇਨਤੀ ਸਰਵਣ ਕਰਿਓ। ਹਜ਼ੂਰ ਨੇ ਪਹਿਲੀ ਗੱਲ ਇਹ ਕਹੀ ਸੀ, ਕਹਿਣ ਲੱਗੇ ਸਾਰ ਸਿੱਖ ਦਾ ਸਾਂਝ ਸਾਰਿਆਂ ਵਿੱਚ ਰੱਬ ਵੱਸਦਾ, ਤੇ ਜਿਹੜਾ ਸਿੱਖ ਇਹ ਬਾਣੀ ਪੜ੍ਹਦਾ ਹੋਵੇ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਜਿਹੜਾ ਸਿੱਖ ਪੜ੍ਹਦਾ ਹੋਵੇ ਸਭੈ ਤਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਤੀ ਕੁੰਚਰ ਚਿੰਤੀ ਪਾਂਜਨ ਖੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਜਿਹੜਾ ਸਿੱਖ ਪੜ੍ਹਦਾ ਹੋਵੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਕਹਿਣ ਲੱਗੇ ਗੋਬਿੰਦ ਬਿਨ ਨਹੀਂ ਕੋਈ, ਇਹ ਸ਼ਬਦਾਂ ਵਿੱਚੋਂ ਨਿਕਲੀ ਸੀ ਇਹ ਸਿੱਖਾਂ ਦੀ ਪੰਕਤੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਸਾਰਿਆਂ ਵਿੱਚ ਵਸਣਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਸੂਤ ਏਕ ਮਨ ਸਤ ਸਹੰਸ ਜੈਸੇ, ਕਿਉਂ ਭਲਾ ਮੰਗਨੇ ਆ? ਕਿਉਂਕਿ ਸਾਡੇ ਭੈਣ ਭਰਾ ਨੇ, ਸਾਡੇ ਵੀਰ ਨੇ। ਸਿੱਖ ਦੀ ਸੋਚ ਬ੍ਰਹਿਮੰਡੀ ਸੋਚ ਹੈ, ਸਿੱਖ ਇੱਕ ਮੁਲਕ ਤੋਂ ਉੱਪਰ ਉੱਠ ਕੇ ਸਾਰੇ ਬ੍ਰਹਿਮੰਡ ਦਾ ਭਲਾ ਸੋਚਦਾ ਹੈ, ਜਿੱਥੇ ਜਿੱਥੇ ਵੀ ਮਨੁੱਖਤਾ ਹੈ ਕਹਿੰਦਾ ਮੇਰੇ ਦਾਤਿਆ ਸਰਬੱਤ ਦੀ ਭਲਾ ਕਰੀ, ਕਿਸੇ ਦਾ ਬੁਰਾ ਨਾ ਕਹੇ, ਬੁਰਾ ਨਾ ਹੋਵੇ। ਸ਼ਬਦ ਵਰਤੇ, ਕਹਿਣ ਲੱਗੇ ਜਿਵੇਂ ਇੱਕ ਧਾਗਾ ਸੈਂਕੜੇ ਤੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਏ, ਹਜ਼ਾਰਾਂ ਮੋਤੀਆਂ ਦੇ ਰੰਗ ਵੱਖ ਹੋ ਸਕਦੇ ਨੇ, ਆਕਾਰ ਵੱਖ ਹੋ ਸਕਦੇ ਨੇ, ਪਰ ਧਾਗਾ ਇੱਕ ਹੁੰਦਾ ਹੈ। ਲੱਖਾਂ ਬੰਦਿਆਂ ਦੀ ਸ਼ਕਲ ਵੱਖ ਹੋਵੇਗੀ, ਜ਼ਬਾਨ ਵੱਖ ਹੋਵੇਗੀ, ਖਾਣਾ ਵੱਖ ਹੋਵੇਗਾ, ਪਾਣਾ ਵੱਖ ਹੋਵੇਗਾ, ਪਰ ਇੱਕ ਓਅੰਕਾਰ ਸਾਰਿਆਂ ਵਿੱਚ ਇੱਕ ਜੋਤ ਹੋ ਕੇ ਵਿਆਪਕ ਹੈ। ਜੇ ਇੱਕ ਜੋਤ ਹੈ ਕਿ ਇਹ ਤੇਰੇ ਭੈਣ ਭਰਾ ਨੇ। ਸਿੱਖ ਜਦੋਂ ਤੁਰਦਾ, ਮੈਂ ਬਾਬਾ ਜੀ ਦੇ ਜੀਵਨ ਵੱਲ ਤੁਰਨਾ ਚਾਹੁੰਦਾ। ਕਹਿਣ ਲੱਗੇ ਸੂਤ ਏਕ ਮਨ ਸਤ ਸਹੰਸ ਜੈਸੇ, ਇੱਥੇ ਵਿਸ਼ਰਾਮ ਹੈ, ਸੂਤ ਏਕ ਧਾਗਾ ਇੱਕ ਹੈ, ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਸਾਰੀਆਂ ਥਾਵਾਂ ਤੇ ਉਹ ਪਰਮਾਤਮਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜੇ ਤੂੰ ਸਾਰਿਆਂ ਨੂੰ ਇੱਕ ਪਿਤਾ ਦੀ ਸੰਤਾਨ ਸਮਝੇ ਤੇ ਭਲਾ ਮੰਗੇ। ਗੁਰਮੁਖੋ ਅੱਜ ਸੁਲਤਾਨਪੁਰ ਦੀ ਧਰਤੀ ਏ ਸਰਬੱਤ ਦਾ ਭਲਾ ਮੰਗਣ ਦੀ ਇੱਕ ਨੀਂਹ ਸ਼ੁਰੂ ਰੱਖੀ ਨੀਂਹ ਰੱਖੀ। ਹਜ਼ੂਰ ਅੱਜ ਵਹੀ ਤੋਂ ਬਾਹਰ ਆਏ ਨੇ, ਦੌਲਤ ਲਾਏ ਰਾਏ ਨੇ, ਦੌਲਤ ਖਾਂ ਨੇ, ਇੱਥੋਂ ਤੱਕ ਹੈ ਕਿ ਮੈਂ ਜੋ ਕਹੋ। ਦੇਖੋ ਤੁਸੀਂ ਹੈਰਾਨ ਹੋਵੋਗੇ, ਜਨਮ ਸਾਖੀ ਨੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਦੌਲਤ ਖਾਂ ਨੇ ਆਪਣੇ ਘਰ ਬਾਰ ਸਭ ਕੁਝ ਨਵਾਬੀ ਛੱਡ ਕੇ ਚਾਬੀਆਂ ਕਿਹਾ, ਅੱਜ ਤੱਕ ਤੁਸੀਂ ਮੋਦੀ ਦੀ ਕਾਰ ਕੀਤੀ, ਅਸੀਂ ਨਵਾਬ ਸਾਂ, ਅੱਜ ਤੋਂ ਬਾਅਦ ਤੁਸੀਂ ਮਾਲਕ, ਅਸੀਂ ਤੁਹਾਡੇ ਚਾਕਰ ਪਰ ਸੁਲਤਾਨਪੁਰ ਛੱਡ ਕੇ ਨਾ ਜਾਏ ਤੱਕਿਓ। ਤੇ ਉੱਥੇ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਲਈ ਪੂਰੀ ਇੱਕ ਤੁਕ ਦਿੱਤੀ ਆਪਣੀਆਂ ਵਾਰਾਂ ਵਿੱਚ। ਕਹਿਣ ਲੱਗੇ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਵਨਾਸ਼ੀ, ਕਿ ਦੌਲਤ ਖਾਂ ਲੋਧੀ ਚੰਗਾ ਹੈ। ਕਹਿਣ ਲੱਗੇ ਦੇਖੋ ਉਹ ਜਿਉਂਦੇ ਜੀ ਪੀਰ ਦੇ ਪਦਵੀ ਤੇ ਪਹੁੰਚ ਗਿਆ ਹੈ। ਸਰਬੱਤ ਦੇ ਭਲੇ ਦੀ ਲੋਚਾ ਨੂੰ ਲੈ ਕੇ ਅੱਜ ਬਾਪੂ ਮੇਰਾ ਘਰੋਂ ਤੁਰਿਆ ਹੈ। ਮੈਂ ਕਹਿੰਦਾ ਮਨਾ ਅਸੀਂ ਆਪਣੇ ਘਰ ਵੱਲ ਝਾਤੀ ਮਾਰੀਏ, ਅੱਜ ਘਰੋਂ ਤੁਰ ਲੱਗੇ ਨੇ। ਕਿ ਉਹਨਾਂ ਦਾ ਚਿੱਤ ਨਹੀਂ ਸੀ ਕਰਦਾ ਕਿ ਮੇਰੇ ਛੋਟੇ ਛੋਟੇ ਬੱਚੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂ। ਸਰਬੱਤ ਦਾ ਭਲਾ ਕਰਨਾ ਗੁਰੂ ਕੇ ਸਿੱਖੋ ਕਹਿਣਾ ਸੌਖਾ ਹੈ, ਭਲਾ ਉਹੀ ਕਰ ਸਕਦਾ ਜਿਹੜਾ ਚੜ੍ਹਦੀ ਕਲਾ ਵਿੱਚ ਹੋਵੇਗਾ, ਦੂਜਾ ਤੋਂ ਭਲਾ ਨਹੀਂ ਹੋਣਾ, ਕਿਉਂਕਿ ਜਿਹੜਾ ਦਵੈਸ਼ ਵਿੱਚ ਉਹਨੇ ਕਿੱਥੇ ਭਲਾ ਕਰਨਾ। ਘਰੋਂ ਤੁਰ ਲੱਗੇ ਨੇ, ਸਾਹਮਣੇ ਛੋਟੇ ਦੋ ਬੱਚੇ ਖਲੋਤੇ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ, ਇੱਥੋਂ ਤੱਕ ਕਿ ਬੀਬੀ ਚੰਦੋ ਰਾਣੀ ਸੱਤ ਗੁਰੂ ਨਾਨਕ ਸਾਹਿਬ ਦੀ ਉਹ ਬਟਾਲੇ ਤੋਂ ਆਈਏ, ਉਹਨੇ ਆ ਕੇ ਬੇਬੇ ਨਾਨਕੀ ਨੂੰ ਸ਼ਬਦ ਕਹੇ ਸਨ ਕਿ ਆਪਣੇ ਭਰਾ ਨੂੰ ਕੋਈ ਸਮਝਾ ਇਹ ਕਿਹੜੇ ਰਸਤੇ ਤੇ ਤੁਰ ਪਿਆ ਹੈ। ਤੇ ਬੇਬੇ ਦਾ ਉੱਤਰ ਸੀ, ਮਾਸੀ ਮੇਰਾ ਭਰਾਓ ਚੋਰੀ ਨਹੀਂ ਕਰਦਾ। ਤਾਂ ਮੈਂ ਕਹਿੰਦਾ ਇੱਕੋ ਬੇਬੇ ਸੀ ਜਿਹੜੀ ਸਿਦਕ ਵਾਲੀ ਕਹਿੰਦੀ ਸੀ ਮੈਂ ਆਪਣੇ ਪੈਸਿਆਂ ਦੀ ਰਬਾਬ ਦੇਣੀ ਆ ਮੇਰੇ ਵੀਰ, ਤੇਰੇ ਤੋਂ ਬਿਨਾਂ ਦੁਨੀਆਂ ਦੀ ਅੱਗ ਕਿਸੇ ਨੀ ਬੁਝਾਣੀ, ਤੂੰ ਜਾ ਮੈਂ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਲਵਾਂਗੀ। ਤੱਕੋ ਉੱਥੇ ਉਹਨੇ ਕਿਹਾ ਚੰਦੋ ਰਾਣੀ ਬੀਬੀ ਨੇ, ਕਹਿਣ ਲੱਗੀ ਦੇਖ ਨਾਨਕੀ ਸਮਝਾ ਆਪਣੇ ਭਰਾਓ ਨੂੰ। ਤੇ ਅੱਗੋ ਬੇਬੇ ਦੇ ਸ਼ਬਦ ਨੇ, ਵੇਖ ਮਾਸੀ ਮੇਰੇ ਭਰਾਓ ਨੇ ਕਦੀ ਚੋਰੀ ਨੀ ਕੀਤੀ, ਮੇਰੇ ਭਰਾਓ ਨੇ ਕਦੀ ਬੁਰਾ ਨੀ ਕੀਤਾ, ਸ਼ਬਦ ਉੱਥੇ ਭਰਾਓ ਵਰਤੇ ਹੈ, ਮੇਰੇ ਭਰਾਓ ਨੇ ਕਦੀ ਕਿਸੇ ਨਾਲ ਧੋਖਾ ਨੀ ਕੀਤਾ। ਬਾਕੀ ਗੱਲ ਰਹੀ ਤੇਰੀ ਧੀ ਦੀ, ਦੇਖ ਜੇ ਚੱਲੇ ਨੇ ਅਸੀਂ ਪਿਆਰ ਨਾਲ ਸਿਦਕ ਨਾਲ ਤੋਰੀਏ, ਤੇਰੇ ਧੀ ਨੂੰ ਦੀਨ ਤੇ ਦੁਨੀਆਂ ਦੇ ਸੁੱਖ ਦੀ ਕਮੀ ਨੀ ਰਹੇਗੀ। ਯਕੀਨ ਕਰੀ ਮੇਰੀ ਜ਼ਬਾਨ ਤੇ, ਗੁਰੂ ਨਾਨਕ ਸਾਹਿਬ ਤੁਰੇ ਨੇ। ਅੱਜ ਸੁਲਤਾਨਪੁਰ ਸਾਰਾ ਕਿਤੇ ਐਵੇਂ ਥੋੜਾ, ਪਤਾ ਨੀ ਕਿੰਨੀਆਂ ਕੁ ਵੈਰਾਗ ਦੀ ਕਾਂਗ ਉੱਠੀ ਹੋਵੇਗੀ। ਅੱਜ ਜਿਹੜੇ ਤੇਰਾ ਤੇਰਾ ਕਹਿ ਕੇ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਸਨ, ਅੱਜ ਉਹਨਾਂ ਦੀਆਂ ਅੱਖਾਂ ਛਮ ਛਮ ਕਰਕੇ ਰੋਈਆਂ ਹੋਣੀਆਂ ਨੇ। ਅੱਜ ਦੌਲਤ ਖਾਂ ਵਰਗਾ ਕਿਨਾਰੇ ਲਾ ਕੇ ਕਹਿੰਦਾ ਕੋਈ ਰੋਕ ਸਕਦਾ ਤੇ ਗੁਰੂ ਨਾਨਕ ਨੂੰ ਰੋਕ ਲਓ। ਤੇ ਜਦੋਂ ਸਾਹਮਣੇ ਜਾ ਕੇ ਕਿਹਾ ਬਾਬਾ ਦੇਖ ਤੂੰ ਇੱਥੇ ਬਹੁ ਭਜਨ ਬੰਦਗੀ ਕਰ, ਕੀਰਤਨ ਕਰ, ਤੇਰੀ ਕਿਰਤ ਤੇ ਕੋਈ ਸ਼ੱਕ ਨਹੀਂ। ਤੇ ਕਦੀ ਭੁੱਲਿਓ ਨਾ, ਜਦੋਂ ਕਿਸੇ ਸੱਚੇ ਬੰਦੇ ਉੱਤੇ ਸ਼ੱਕ ਹੋਣ ਲੱਗ ਪਵੇ ਉਦੋਂ ਫਿਰ ਉਹ ਲੱਤ ਮਾਰਦਾ ਖੋਜੀ ਕੀਰਤਨ। ਬਾਬੇ ਦਾ ਜਦੋਂ ਦੋਵਰੀ ਲੇਖਾ ਹੋਇਆ ਕਿਹਾ ਸੀ ਦੌਲਤ ਖਾਂ ਜੇ ਸੱਚ ਤੇ ਸ਼ੱਕ ਹੋਣ ਲੱਗ ਪਏ ਉਹ ਜੀ ਕਿਰਤ ਅੱਜ ਤੋਂ ਬਾਅਦ ਛੱਡੀ, ਅੱਜ ਉਹਦੀ ਕਿਰਤ ਕਰਾਂਗੇ ਜਿਹਨੇ ਝੋਲੀਆਂ ਭਰ ਕੇ ਧੋਰਿਆ ਹੈ। ਕਹਿਣ ਲੱਗੇ ਤੁਰ ਲੱਗੇ, ਹਜ਼ੂਰ ਨੂੰ ਕਿਹਾ ਤੁਸੀਂ ਟਿਕੋ। ਦਾਤਾਰ ਨੇ ਕਿਹਾ ਨਹੀਂ, ਅੱਗ ਬਲਦੀ ਪਈ ਏ, ਹਾਏ ਹਾਏ ਲੋਕ ਤਹਿ ਕਰਦੇ ਨੇ, ਸੱਚ ਜਾਣਿਓ ਲੋਕਾਂ ਨੂੰ ਸੜਦਿਆਂ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੁਣ ਉਹ ਅੱਗ ਕਿਹੜੀ ਸੀ? ਭਾਈ ਸਾਹਿਬ ਕਹਿੰਦੇ ਨੇ ਜਦੋਂ ਸਰਬੱਤ ਦੇ ਭਲੇ ਦੀ ਲੋਚਾ ਲੈ ਕੇ ਮੇਰੇ ਗੁਰੂ ਨਾਨਕ ਸਾਹਿਬ ਤੁਰੇ, ਇਹ ਐਵੇਂ ਨਹੀਂ ਇਹਦੇ ਇਹ ਜੇ ਸਰਬੱਤ ਦਾ ਭਲਾ ਪੰਕਤੀ ਹੈ ਇਹਦੇ ਪਿੱਛੇ ਸਾਡਾ ਸੈਂਕੜੇ ਵਰਿਆਂ ਦਾ ਇਤਿਹਾਸ ਹੈ। ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਅਸੀਂ, ਗੁਰੂ ਨਾਨਕ ਸਾਹਿਬ ਤੁਰੇ ਨੇ ਤੇ ਕਹਿਣ ਲੱਗੇ ਅੱਗ ਕਾਹਦੀ ਲੱਗੀ ਹੈ, ਦੱਸੋ ਖਾਂ ਤੁਹਾਨੂੰ ਅੱਗ ਦਿਸਦੀ ਹੈ? ਹਜ਼ੂਰ ਨੇ ਕਿਹਾ ਹਾਂ, ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਤੇ ਸਭ ਪ੍ਰਿਥਵੀ ਦੇ ਭਲੇ ਲਈ ਤੁਰੇ ਨੇ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਅੱਜ ਪਟਵਾਰੀ ਦਾ ਪੁੱਤਰ ਮੋਦੀ ਦੀ ਕਿਰਤ ਕਰਨ ਵਾਲਾ ਜਿਹਦੇ ਕੋਲ ਰੁਪਈਆਂ ਦੀ ਕਮੀ ਕੋਈ ਨਹੀਂ, ਅੱਜ ਦੇਖੋ ਭਗਵੇਂ ਬਾਣੇ ਪਾ ਕੇ ਪੁੱਤਰਾਂ ਨੂੰ ਛੱਡ ਕੇ ਪਤਾ ਨੀ ਕਈ ਸਾਲ ਵਾਪਸ ਵੀ ਮੁੜਨਾ ਕਿ ਨਹੀਂ। ਇਹ ਨਹੀਂ ਸੀ ਕਿ ਦੋ ਚਾਰ ਮਹੀਨੇ ਗਏ ਪਰਤ ਕੇ ਮੁੜ ਆਉਣਾ, ਬਿਲਕੁਲ ਨਹੀਂ। ते अज की तरह चिट्ठी पत्र भी नहीं, अज की तरह स्नेह नहीं। बाबा देखा ध्यान तर जलती सा प्रथमी दिस आई, बाजो गुरु गुबार है कर दी सुनी लुकाई। बाबे भेक बनाया उदासी दी रीत चलाई, चढ़िया सोधन धरत लुकाई। सरबत दे भले भी तुरे ते सब तो पहला पड़ान उन्होंने जिथे कर दे गए। एक कोड़ी जेड़ा बिलकदा पिया सी, सरबत दे भले वाले ने कहा ओ मरदा मियां जे दुनिया का भला करना ते सब तो पहला कोड़ी दी कुली विच रात रही है। एदे तो अपने भी नफरत करदे ने। सरबत दा भला लोचन वाला गुरु उन्हें कोड़ियां दी कुली विच विश्राम करके उन्होंने अंदर दी अरोगता दिती ते नाल इक शब्द कहा, जदो कोड़ी कहिंदा मैनू मौत आ जाए, कह लगे नहीं जे रब ने सवाद दिते ने ते अरदास कर, जे को डूबे फिर होवे सार, नानक साचा सरबदातार, जे को डूब भी जाए वकारा विच मेरा रब ओदी सार करदे। सरबत दे भले लोचन वाले ने जदो ऐमना बार दा कतलो गौर देखिया ते उच्ची आवाज विच कहा सी, एती मार पई करलाने तै की दर्द ना आया। कि उत बाबे नानक दा उहदे कोई रिश्तेदार सी विच जी, तुसीं सियाणे बैठे हो सारे, कौन सी गुरु नानक साहब दा रिश्तेदार जिहड़ा अहमदाबाद मारिया गया। वड्डे वड्डे लोक उत्थे दल्ले गए पर एक हिरदा सी जिहड़ा पंगर उठिया ते उच्ची आवाज विच कहा, मेरे रब जी कुरलांच पै गया है, तुहानू दर्द नहीं। कई बार ये सज्जन कई अर्थ अपने ढंग नाल करदे ने, जे उलामा नहीं दिता नहीं हो गुरु के सिखो, ये उलामा नहीं जे बाणी पढ़ के देखो। ओ जे बेनती भी करते पे ने दाता जी नूं ते ए सुख कदी भुल्यो ना, जेड़े किन ने करता तू सबना का सोई। ए नहीं कहा भी तेनू वख मानना, ए सुख नूं पढ़ियो, आदेश बाबा आदेश, आद पुरख तेरा अंत ना पाया, तू कर कर देखें वेस, तू अपनी खेडा करने पर देख। अहमदाबाद दी धरती ते सरबत दा भला मंगण वाला गुरु लोकी बंदियां नूं गुलाम बना के पशुआं तो वध तसीए देंदे ने, आप दो घोड़ियां विच वेखे सारे गुलामां दी बंद खलासी कर दित्ती। मेरे कहण तो मुराद सरबत दा भला हजूर दे अंदर दी इक तड़फ है, हजूर दे अंदर दी इक लोचा है, उस तो अगे चलो कदी तको। सरबत दा भला मंगण वाले गुरु अमरदास उन्हां दे दर ते अकबर आया है ते उन्हां दी तां रोज दी अरदास ही ऐसी कि जगत जलंदा रख लै अपनी कृपा धार, जित द्वारे जिस भी तरीके नाल जिस भी द्वारा ये उभर सकदा इहनूं बचा लै, जगत जलंदा रख लै अपनी कृपा धार, जित द्वारे उभरे तितै लिखो उभार। ये सरबत दा भला सी गुरु के सिखो। कदी तको अकबर वर्गा कहिंदा जागीर देनी है, कहन लगे जागीर नहीं जे काम कर सकना है ना, रब ने तेनू बादशाह दिती है, एक कानून बना दे राजसी तौर ते। की कहन लगे जेड़ियां बच्चियां नू पति दे नाल धक्के नाल जिउंदियां सती कीता जांदा है साड़िया जांदा है, उहनां दीआं चीकां मेरे तो सुनिया नहीं जांदियां, बस सती प्रथा बंद करा दे रब की सेवा होगी। हुण की ये सरबत दा भला ने कि उहनां दे अंदर दी भावना ने। गुरु अर्जुन देव सच्चे पातशाह नूं तको सरबत दे भले लई उहनां ने हरिमंदर साहिब दी उसारी करा दित्ती। सरबत दे भले लई गुरु ग्रंथ साहिब जी दी पवित्र बाणी दे गए ने, ते जदों लाहौर दी धरती ते रोग पैंदा काल पैंदा ते अपने मोढ़ियां ते रोगियां नूं चुक चुक के दवाई पै दिंदे ने, कि इह सरबत दा भला नहीं। साहिब कृपालू जी दे सिखां वल झाती मारने आ, देखो सिख तां मंगदे सब दा भला है, भावें इहदा कोई बुरा भी करे, क्योंकि जिहड़ा बंदा पराई तांत भी जिंदा है ना उहदा कदी भला अपना भी नहीं हुंदा। साहिब ने कहा जिस दे अंदर तांत पराई होवे तिस दा कदे ना होवी भला। गुरु तां बुरा मंगदा ही नहीं, उह सिखो सतगुरु सभना दा भला मनाएगा तिस दा बुरा क्यों होए। सिख दी तां जिंदगी इथों तक उच्चीए फरीदा बुरे दा भला कर। मैं अर्ज कीती केवल भला मंगदा नहीं भला कर। ओ कहिंदा दातिया जिहड़े बुरा करदे ने मेर करी इहनां दा वी भला हो जाए। ये चढ़दी कला वाला कह सकदा है, ये नाम जपण वाला कह सकदा है, हारी सारी नहीं। हुण देखो चढ़दी कला दे पुंज जिहड़े ने जद तकने आ, भाई कन्हैया वर्गे महापुरश, पहला रेड क्रॉस दा संस्थापक भाई कन्हैया जी है, ਸਰਬੱਤ ਦਾ ਭਲਾ ਲੋਚਣ ਵਾਲਾ ਮਸ਼ਕ ਪਾਣੀ ਦੀ ਖਾਏ ਨਾਲ ਚਿੱਟਾ ਨਿੱਕਾ ਜਿਹਾ ਝੰਡਾ ਬਣਿਆ। ਆਪ ਜੀ ਨੂੰ ਪਤਾ ਹੋਵੇ ਨਿੱਕਾ ਜਿਹਾ ਚਿੱਟਾ ਝੰਡਾ ਬਣਿਆ ਹੈ, ਡਿੱਗੇ ਦੁਸ਼ਮਣ ਕਰਦੇ ਨੇ ਖਾਏ ਪਾਣੀ, ਇੱਕੋ ਦਮ ਆਪਣੇ ਗੋਡੇ ਨਾਲ ਉਹਨਾਂ ਦੇ ਸਿਰ ਨੂੰ ਸਹਾਰਾ ਦਿੰਦਾ ਤੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਆਉਂਦਾ, ਕਹਿੰਦਾ ਉੱਠ। ਉਹ ਵੇਖ ਕੇ ਕਹਿੰਦਾ ਕੌਣ? ਕਹਿੰਦਾ ਗੁਰੂ ਕਲਗੀ ਵਾਲੇ ਦਾ ਸਿੱਖ। ਉਹ ਸੋਚਦਾ ਸਿੱਖ ਮਰਦੇ ਨੂੰ ਪਾਣੀ ਕਿਆ ਪਿਲਾਉਂਦਾ, ਤੇ ਪਿਛਲੇ ਦਿਨ ਅਰਜ ਕੀਤੀ ਸੀ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਕੇ ਸਿੱਖਾ। ਇਹ ਦੇਖ ਇਹ ਉਹ ਮਹਾਂਪੁਰਸ਼ੀ ਜਿਹੜਾ ਵਿਗਾੜੀਆਂ ਦੀਆਂ ਪੰਡਾਂ ਧੋਂਦਾ ਸੀ, ਤੇ ਮਾਂ ਨੇ ਇੱਕ ਦਿਨ ਕਿਹਾ ਸੀ ਪੁੱਤਰ ਤੇਰੇ ਬਾਪ ਦਾ ਇੰਨਾ ਕੰਮ ਤੇ ਤੂੰ ਬੁੱਢਿਆਂ ਦੇ ਸਿਰ ਤੇ ਪੰਡਾਂ ਧੋਣਾ, ਲੋਕੀ ਕੀ ਕਹਿਣਗੇ? ਕਮਲਾ, ਕਹਿਣ ਲੱਗੇ ਮਾਂ ਬਾਕੀ ਤੇਰੇ ਪੁੱਤਰ ਸਿਆਣੇ ਨੇ, ਤੂੰ ਸਮਝੀ ਇੱਕ ਮੇਰੇ ਘਰ ਕਮਲਾ ਵੀ ਜੰਮ ਪਿਆ ਸੀ, ਇੱਕ ਝੱਲਾ ਵੀ ਜੰਮਿਆ ਸੀ। ਬਿਲਕੁਲ ਨਹੀਂ, ਕਮਲਾ ਨਹੀਂ, ਉਹ ਨਾਮ ਵੀ ਝੱਲਾ ਹੋ ਗਿਆ। ਅੱਜ ਦੇਖੋ ਉਹ ਦੁਸ਼ਮਣ ਵਿੱਚੋਂ ਵੀ ਤੱਕਦਾ ਪਿਆ ਹੈ, ਕਹਿੰਦੇ ਨੇ ਪਾਣੀ ਪਿਲਾਉਂਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ, ਮੈਂ ਕਹਿੰਦਾ ਅੱਜ ਜੇ ਕੋਈ ਕਰਨ ਤੁਰੇ ਤੇ ਸਾਡੇ ਸਿੱਖ ਪਹਿਲਾਂ ਉਹਨੂੰ ਮਾਰਨਗੇ, ਗਦਾਰ ਹੈ। ਹਕੀਕਤ ਇਹ ਜੇ ਸੱਚ ਮੰਨਣਾ ਪਏਗਾ, ਅੰਦਰ ਇੰਨੀ ਦਵੈਸ਼ ਦੇ ਕੰਡੇ ਬੀਜੇ ਜਾ ਚੁੱਕੇ ਨੇ, ਸਾਡੀਆਂ ਕਈ ਪੀੜ੍ਹੀਆਂ ਨੂੰ ਸਮਾਂ ਲੱਗੇਗਾ ਇਹਨਾਂ ਕੰਡਿਆਂ ਨੂੰ ਪੱਟਦਿਆਂ। ਜੇ ਸਰਬੱਤ ਦਾ ਭਲਾ ਨਹੀਂ ਮੰਗਾਂਗੇ, ਸਾਡਾ ਭਲਾ ਕਦੀ ਨਹੀਂ ਹੋਣਾ। ਨਫ਼ਰਤ ਵਿੱਚੋਂ ਹਮੇਸ਼ਾ ਨਫ਼ਰਤ ਨੇ ਜਨਮ ਲਿਆ ਹੈ, ਭਲੇ ਵਿੱਚੋਂ ਕਦੀ ਨਾ ਕਦੀ ਭਲਾ ਜ਼ਰੂਰ ਪੰਗਰੇਗਾ। ਕਦੀ ਤੱਕਿਓ, ਅੱਜ ਕਲਗੀਧਰ ਦੇ ਸਾਹਮਣੇ ਭਾਈ ਘਨੱਈਏ ਨੂੰ ਬੁਲਾਇਆ ਗਿਆ, ਮਸ਼ਕ ਤੇ ਚਿੱਟਾ ਝੰਡਾ ਕੋਲ ਸੀ। ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦੁਸ਼ਮਣ ਨੂੰ ਪਾਣੀ ਪਿਲਾਉਣਾ? ਕਹਿਣ ਲੱਗੇ ਨਹੀਂ ਦਾਤਾ ਜੀ, ਤੈਨੂੰ ਪਾਣੀ ਪਿਲਾਉਣਾ, ਦੁਸ਼ਮਣ ਨਹੀਂ। ਕਿਉਂ? ਕਹਿਣ ਲੱਗੇ ਤੈਨੂੰ ਮੈਂ ਕਈਆਂ ਰੂਪਾਂ ਵਿੱਚ ਵੇਖਿਆ। ਕਹਿਣ ਲੱਗੇ ਤੂੰ ਕਿੱਥੋਂ ਦੇਖਿਆ? ਕਹਿੰਦੇ ਨੇ ਭਾਈ ਨੰਦ ਲਾਲ ਕੱਲ ਇੱਕ ਸ਼ੇਰ ਕਹਿ ਰਹੇ ਸਨ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ। ਕਹਿ ਰਹੇ ਸਨ ਕਿਤੇ ਸੂਫੀ ਬਣਨਾ, ਕਿਤੇ ਮਸਤਾਨਾ ਫਕੀਰ ਬਣਨਾ, ਕਿਤੇ ਸ਼ਰਈ ਬਣਨਾ। ਕਹਿਣ ਲੱਗੇ ਤੇਰੀਆਂ ਵੱਖ ਵੱਖ ਮੂਰਤਾਂ ਨੇ, ਬਸ ਮੇਰੀਆਂ ਅੱਖਾਂ ਨੂੰ ਤੂੰ ਇੱਕ ਸੋਝੀ ਦੇ ਦਿੱਤੀ ਏ, ਮੈਂ ਚੰਮ ਨਹੀਂ ਦੇਖਦਾ, ਮੈਂ ਅੰਦਰ ਵਾਲਾ ਬ੍ਰਹਮ ਦੇਖਣਾ, ਤੇ ਬ੍ਰਹਮ ਵਿੱਚ ਤੂੰ ਆ ਬੈਠਾ ਹੋਇਆ। ਇਹ ਸਰਬੱਤ ਦਾ ਭਲਾ ਨਹੀਂ? ਮੈਂ ਕਹਿੰਦਾ ਕਿਹੋ ਜਿਹਾ ਮਰਦ ਹੋਵੇਗਾ ਭਾਈ ਕਨੱਈਆ ਜਿਹੜਾ ਇਹਨਾਂ ਨੂੰ ਚੀਰ ਕੇ ਪਾਣੀ ਪਿਆ ਪਿਆਲਾਂਦਾ ਹੈ। ਕਹਿਣ ਲੱਗਾ ਦਾਤਾ ਦੁਸ਼ਮਣ ਨੂੰ ਨਹੀਂ, ਤੈਨੂੰ ਪਿਲਾਉਣਾ ਵਾ। ਸਿੱਖਾਂ ਨੇ ਕਿਹਾ ਸੀ ਦੁਸ਼ਮਣ ਮਾਰਨੇ ਆ, ਤੂੰ ਪਾਣੀ ਪਿਲਾਉਣਾ। ਕਹਿਣ ਲੱਗੇ ਤੁਸੀਂ ਸ਼ਸਤਰ ਨਾਲ ਮਾਰਦੇ ਹੋ ਦੁਸ਼ਮਣ, ਤੇ ਮੈਂ ਪਾਣੀ ਦੀ ਘੋਟੋ ਦੇ ਵਿੱਚ ਪਾ ਕੇ ਦੁਸ਼ਮਣੀ ਦਾ ਬੀਜ ਹੀ ਖਤਮ ਪਿਆ ਕਰਨਾ। ਉਹਨੂੰ ਸਮਝ ਪੈ ਜਾਏ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਿੱਖ ਦਾ ਤੇ ਸ਼ਸਤਰ ਵੀ ਭਲੇ ਵੀ ਉੱਠਦਾ ਜੀ ਗੁਰਮੁਖੋ। ਸਿੱਖ ਦਾ ਸ਼ਸਤਰ ਬੁਰੇ ਲਈ ਕਦੀ ਨਹੀਂ ਉੱਠਿਆ, ਤੇ ਜਿਹੜਾ ਬੁਰੇ ਲਈ ਉਠਾਉਂਦਾ ਉਹ ਕਦੀ ਗੁਰੂ ਕਲਗੀਧਰ ਦਾ ਸਿੱਖ ਨਹੀਂ ਹੋ ਸਕਦਾ। ਸਿੱਖ ਦੇ ਸ਼ਸਤਰ ਵਿੱਚੋਂ ਵੀ ਭਲਾ ਨਿਕਲਦਾ। ਸਾਹਿਬ ਨੇ ਉੱਥੇ ਤਰੁੱਟ ਕੇ ਕਿਹਾ, ਕਹਿਣ ਲੱਗੇ ਕੀ ਕੁਛ ਲੈ ਕੇ ਜਾਂਦੇ ਹੋ? ਕਹਿਣ ਲੱਗੇ ਪਾਣੀ ਦੀ ਮਸ਼ਕ, ਆ ਚਿੱਟਾ ਨਿੱਕਾ ਜਿਹਾ ਝੰਡਾ। ਆਵਾਜ਼ ਦਿੱਤੀ, ਗੱਲ ਸੁਣ, ਆ ਮਲਮ ਲੈ ਜਾ, ਜਦੋਂ ਪਾਣੀ ਪਿਆਏ ਦੇਖੀ ਕਿਸੇ ਨੂੰ ਫੱਟ ਲੱਗੇ ਹੋਣ, ਉਹਨੂੰ ਮਲਮ ਲਾ ਕੇ ਉੱਤੋਂ ਪੱਟੀ ਕਰ ਦੇਈ, ਤੇਰੀ ਸੇਵਾ ਲੋਕ ਤੇ ਪਰਲੋਕ ਥਾਏ ਪਈ, ਤੇਰਾ ਆਪਣਾ ਇੱਕ ਜਥਾ ਚੱਲੇਗਾ। ਉਹਦੇ ਵਿੱਚੋਂ ਸੇਵਾ ਪੰਥੀ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਨੇ ਬੜੀ ਸੇਵਾ ਕੀਤੀ। ਗੁਰਸਿੱਖੋ, ਕੀ ਇਹ ਸਰਬੱਤ ਦੇ ਭਲੇ ਦੀ ਲੋਚਾ ਨੇ? ਸਿੱਖ ਜਿਹੜਾ ਉਹਦੀ ਭਾਵਨਾ ਦਾਤਾ ਤੂੰ ਕਿਸੇ ਰੂਪ ਵਿੱਚ ਵੀ ਆਏ, ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਤ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਆਯਾਰ ਨਾ, ਕਦੀ ਇਹ ਸਰਬੱਤ ਦੇ ਭਲੇ ਦੀ ਲੋਚਾ ਨਹੀਂ ਕਿ ਰਾਤ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਭੁੱਖ ਲੱਗੀ ਏ ਅੰਨ ਮਿਲੇਗਾ, ਤੇ ਸ਼ਾਮ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਨੇ ਜੇ ਤਾਂ ਹੋਣੀ ਚਾਹੀਦਾ ਆਹ ਕੁਝ ਤਿਆਰ, ਜੇ ਠਹਿਰ ਜਾਓ ਤੇ ਪਕਾ ਦਿਆਂਗੇ। ਤੇ ਸਵੇਰੇ ਕਹਿੰਦੇ ਨੇ ਨੰਦ ਲਾਲ ਤੇਰੇ ਲੰਗਰ ਵਿੱਚ ਵਿਤਕਰਾ ਨਹੀਂ, ਕਦੀ ਵੀ ਕੋਈ ਆਵੇ ਉਹਨੂੰ ਰੋਜ਼ੀ ਮਿਲਦੀ। ਕਿ ਬਾਬੇ ਫੇਰੂ ਦੀ ਦਾੜੀ ਨੂੰ ਸਰਬੱਤ ਦਾ ਭਲਾ ਨਹੀਂ ਕਹਾਂਗੇ? ਮਸੰਤ ਜਿਹੜਾ ਮੁਨਸ਼ੀ ਕਹਿੰਦਾ ਪਿਆ ਦਾਤਾ ਇਹਦਾ ਇੱਕ ਵੀ ਰੁਪਈਆ ਕਦੀ ਖਜ਼ਾਨੇ ਵਿੱਚ ਨਹੀਂ ਆਇਆ। ਕਹਿਣ ਲੱਗੇ ਹੈ ਨਹੀਂ ਆਇਆ? ਨੇਤਰ ਖੋਲ ਕੇ ਤੱਕਿਆ ਤੇ ਇੱਕੋ ਦਮ ਸਿੰਘਾਸਨ ਤੋਂ ਉੱਠ ਕੇ ਸੀਨੇ ਨਾਲ ਲਾ ਕੇ ਕਹਿੰਦੇ ਤਾਂ ਰੋਜ਼ ਹੀ ਭੇਜਦਾ। ਕਹਿਣ ਲੱਗੇ ਬਈ ਨਹੀਂ ਬੋਲਦੀ। ਕਹਿਣ ਲੱਗੇ ਸਾਡਾ ਕਿਰਦਾ ਬੋਲਦਾ। ਕਹਿਣ ਲੱਗੇ ਕਿਵੇਂ? ਕਹਿੰਦੇ ਨੇ ਜਦੋਂ ਲੋੜਵੰਦਾਂ ਨੂੰ ਰੋਟੀ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਨਾ, ਇਹਦੇ ਅੰਦਰ ਦਵੈਸ਼ ਨਹੀਂ, ਸਰਬੱਤ ਦਾ ਭਲਾ ਕਰਦਾ ਹੈ। ਇਹਦੀ ਦਾੜੀ ਸੱਚੀ ਏ, ਕੂੜੀ ਨਹੀਂ, ਇਹਦੇ ਮੁੱਖ ਤੇ ਥੁੱਕਾ ਨਹੀਂ, ਸੱਚ ਜਾਣੋ ਇਹਦਾ ਮੁੱਖ ਸੁਰਖਰੂ ਹੋਵੇਗਾ, ਇਹ ਸਰਬੱਤ ਦਾ ਭਲਾ ਹੈ। ਅੱਜ ਵੀ ਸਿੱਖ ਦੀ ਇੱਕ ਭਾਵਨਾ ਹੈ ਕਿ ਦਾਤਾ ਤੂੰ ਮਿਹਰ ਕਰੀ, ਕਿਤੇ ਵੀ ਸਿੱਖ ਬੈਠਾ ਹੋਵੇ ਇਹਦੇ ਸਾਹਮਣੇ ਕਿਤੇ ਕੋਈ ਬੁਰਾ ਹੁੰਦਾ ਹੋਵੇ, ਧੱਕਾ ਹੁੰਦਾ ਹੋਵੇ, अपनी जान की बाजी ला के भी सरबत का पड़ा लोचद आ 84 कितने दूर नहीं। उस साल दो खेडा वापरिया सन, दरबार साहब ते दिल्ली कानपुर कई शहर उत्थे दंगे होए। सच जाणो कि दंगे शब्द की कहिए दंगिया विच दो हुंदे ने, एक साजिश अधीन सिखां दा कतलेआम कीता गया। उस साल भोपाल गैस लीक हुई, हजारां लोग मरे। कुछ दिन पहला जिन्हां दे गलां विच टैर पा के फाड़िया सी ओही पग्गां बन के जिहड़े तड़पदे पए सन गैस नाल, उन्हां नूं बचा बचा के बाहर अपने लंगर विच लिआउंदे पए सन। कि सिख दा अंदर इन्ना विशाल जिहड़ा सरबत दा भला लोचन वाला है। आओ असी भी एक अरदास करिए कि दाता जी तुसी मेहर करो, सानू नाम दी दात दिओ, नाम विचो चढ़दी कला होवे, चढ़दी कला दे विचो दाता जी सरबत दा भला मंगण दी सानू जांच आ जाए, भाणे विच रहण दी जांच आ जाए। इसे करके सिख अरदास करदा है, सबे जी संभाल अपनी मेहर कर, अन पानी मुच उपाए, कहन लगे दुख दालद भन तार। मेर कर सबे जिया नू संभाल लै, अपनी मेर कर, अन पानी मुच उपाए। अमुच दा उस हुंदा बहुत ज्यादा, अन पानी दा तोटा ना आउण दई, दुख दालद भन तार, दुख ते दलिद्रता नू दूर कर दे गुरु ग्रंथ साहिब दे बचन ने। कहन लगे अरदास सुनी दातार, होई सृष्ट सर। जदों अरदास सुनी गई कि सरबत दा भला करी, उस वेले सारे चार चुफेरे शांति फैल गई। मेरे कहन तो मुराद सिख दी अरदास दी संपूर्णता ही तां है जे सरबत दा भला लोचेगा, पर सरबत दा भला तां होवेगा जे सिमरन करेगा। सिमरन करेगा सारियां विच साईं दिसेगा, भैण भरा नजर आउणगे, बेगाना कोई नहीं दिसेगा, द्वैष मिटेगी, सारियां विच जोत नूं तकेगा। ते फिर एदी जबान भी उच्ची पुकार के कहेगी कि मेरे दाता जी जिवें किवें पौंदा है जगत जलंदा रख लै, अपनी कृपा तार जित द्वारे उभरै, तितै लिखो उभार। अज इन्नियां बेनतियां प्रवान करियां, पर इस गल नूं जरूर चेते रखना, नाम विचो चढ़दी कला है, चढ़दी कला भाणा मन्नण दी जाच दस दीए। जिन्हां नूं भाणे मन्नणे आ जाण, सच जाणो सरबत दा भला ही लोचदे ने। कल इत्थे जिवें आप जी नूं दर्शा भी दिता है सकत्तर साहब ने, कि वैसे मैं खिमा मांगना कि कल 15 मिनट पहला 7 to 8 इत्थे शुरू करांगे दोहरा। इच्छा सी कि जेडे दोहरे असी पढ़ने, वेखो अगे पिछे शब्द सारियां थावां ते पढ़े जांदे ने, मैं सिर्फ आधार बनाया है पंत प्रवानत मर्यादा ने, कि आग्या भई अकाल की तबै चलायो पंथ, सब सिखन को हुक्म है, गुरु मान्यो ग्रंथ, गुरु ग्रंथ जी मान्यो, प्रगट गुरां की दे, जो प्रभु को मिलबो चहे, खोज शब्द में ले, राज करेगा खालसा, आकी रहे न कोए, खुवार होए सा मिलेंगे बचे शरण जो होए। यतन करांगे दोहरे संपूर्ण हो जाए, उथे शाम नू जाके बोले सोन हाल जयकारा की है, ते वाहिगुरु जी की अखीर ते असी फतेह बुलाने हैं, ते हुक्मनामा लेने हैं। कि तीन कुछ संखेप जिया उथे बेनतियां करनिया ने, ते नाल ही उथे अरदास दा जिहड़ा सेवा मेरे साहब ने लई है ना, एदी अरदास शुकराने दी करनी है। दाता जी ना हम किया ना करेंगे, ना कर सकै शरीर, क्या जानू किच हर किया भयो कबीर, कबीर दाता कीता ते तुसी। ओ उथे कल नू 8:30 9:45 दे दरमियान शायद कथा विचार शुरू होवेगी। आप सारे सहयोग देना, परसों जिहड़ा दुपहर दा दीवान है ओहदे विच असी सतगुरु गुरु अर्जन देव सच सिरजनहार, गुरु अर्जन विटो कुरबानी, पन मथुरा किछ भेद नहीं गुरु अर्जुन है, पर तक हर उहनां दे जीवन उहनां दी शहादत दी विचार करांगे। वाहिगुरु जी का खालसा वाहिगुरु।